ਦਰਮਿਆਨ ਅਸੀਂ ਅਗਲੀ ਕਾਲ ਵੱਲ ਵਧਣ ਤੋਂ ਪਹਿਲਾਂ ਮੈਨੂੰ ਇਸ਼ਾਰਾ ਹੋ ਰਿਹਾ ਹਰਪਾਲ ਜੀ ਤੁਹਾਡੀ ਕਾਲ ਅਗਲੀ ਹੈ, ਹਿਮਾਂਸ਼ੂ ਤੁਹਾਡੀ ਕਾਲ ਵੀ ਲਵਾਂਗੇ। ਮੈਨੂੰ ਇਸ਼ਾਰਾ ਹੋ ਰਿਹਾ ਰਿਕਾਰਡਡ ਬ੍ਰੇਕ ਦਾ, ਉਹ ਕਹਿੰਦੇ ਜੀ ਇੱਕ ਤੇ ਥੈਂਕ ਯੂ ਟਾਈਮ ਨਹੀਂ ਲਿਆ, ਸੋ ਵਾਈ ਮੀਡੀਆ ਥੈਂਕ ਯੂ ਟਾਈਮ ਔਰ ਰਿਕਾਰਡਡ ਬ੍ਰੇਕ ਦੋਨਾਂ ਦਾ ਸਮੇਂ ਹੋ ਗਿਆ। ਬ੍ਰੇਕ ਦੇ ਫੌਰਨ ਬਾਅਦ ਹਰਪਾਲ ਜੀ ਤੁਹਾਡੀ ਕਾਲ, ਹਿਮਾਂਸ਼ੂ ਜੀ ਸਾਰੀਆਂ ਕਾਲਸ ਵੀ ਮੈਂ ਆਉਂਦੀਆਂ ਕਰਾਂਗਾ, ਲੇਕਿਨ ਮੈਨੂੰ ਪਹਿਲਾਂ ਤਾਨੀਆ ਜੀ ਮੇਰੇ ਖਿਆਲ ਦੇ ਨਾਲ 30 seconds ਆਫ ਥੈਂਕ ਯੂ ਟਾਈਮ ਪਹਿਲਾਂ ਲੈ ਲਈਏ ਕਿਉਂਕਿ 10:30 ਹੁੰਦਾ ਹੈ। ਸੋ 30 seconds ਆਫ ਸਾਇਲੈਂਸ, ਥੈਂਕ ਯੂ ਟਾਈਮ, ਉਸ ਤੋਂ ਬਾਅਦ ਰਿਕਾਰਡਡ ਬ੍ਰੇਕ, ਔਰ ਰਿਕਾਰਡਡ ਬ੍ਰੇਕ ਦੇ ਫੌਰਨ ਬਾਅਦ ਫਿਰ ਅਸੀਂ ਕ੍ਰਿਕਟ ਔਰ ਸਿਆਸਤ ਦੋਨੋਂ ਹੀ ਅਪਡੇਟਡ ਤੁਹਾਡੇ ਵਾਸਤੇ ਰੱਖਾਂਗੇ ਜੀ।
ਜੀ ਬਿਲਕੁਲ, ਤੁਸੀਂ ਸੁਣ ਰਹੇ ਹੋ ਰੇਡੀਓ ਵਾਈ ਸਾਊਥ ਏਸ਼ੀਅਨ ਪਲਸ, ਸਮਾਂ ਹੋ ਚੁੱਕਿਆ 30 seconds ਆਫ ਸਾਇਲੈਂਸ, ਵਾਈ ਮੀਡੀਆ ਥੈਂਕ ਯੂ ਟਾਈਮ। ਬਿਲਕੁਲ, ਦੈਟ ਵਾਜ 30 seconds ਆਫ ਸਾਇਲੈਂਸ, ਵਾਈ ਮੀਡੀਆ ਥੈਂਕ ਯੂ ਟਾਈਮ। ਅਪਡੇਟਸ ਦਾ ਸਿਲਸਿਲਾ, ਖਬਰਾਂ ਦਾ ਸਿਲਸਿਲਾ ਬਿਲਕੁਲ ਕੰਟੀਨਿਊ ਕਰਾਂਗੇ ਇੱਕ ਛੋਟੀ ਜਿਹੀ ਰਿਕਾਰਡਡ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਰੇਡੀਓ ਵਾਈ ਸਾਊਥ ਏਸ਼ੀਅਨ ਪਲਸ ਜੀ।
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
Hey, I know that tune.
Of course you do. It's the tune that embodies 20 years of trust with ICICI Bank Canada, my financial partner, with a comprehensive range of accounts, mortgages, remittances and business solutions.
ICICI Bank Canada, Indian at heart with a global outreach. Visit icicibank.ca or walk into ICICI Bank in Surrey and Delta today. TNC apply.
हम सब जानते हैं वो एक घर जिसका लॉन होता है परफेक्ट, पूरी नेबरहुड की नज़र उस पर होती है, तो क्या है उसका सीक्रेट? सिर्फ धूप और पानी काफी नहीं, स्कॉट्स टर्फ बिल्डर लॉन फूड आपके ग्रास को ज्यादा घना, हरा भरा और हेल्दी बनाता है ताकि वीड्स का कोई चांस ना हो। अपने लॉन को दे स्कॉट्स टर्फ बिल्डर लॉन फूड और बढ़ाए अपनी शान।
न्यू निसान के लिए बढ़िया डील ढूंढ रहे हो तो पहुंचिए 31 मई को ब्रामटन नॉर्थ निसान, जहां एक निसान फैक्ट्री का रिप्रेजेंटेटिव होगा जो इंश्योर करेगा कि कोई भी डील मिस ना हो। डोर क्रैशर डील्स में लीजिए लीज ऑफर्स लाइक रोग एट सिर्फ $99 पर वीक फॉर अप टू 30 मंथ्स, या सेंट्रा प्लस सिर्फ $10 पर डे फॉर अप टू 60 मंथ्स। दोनों ही डील जीरो डाउन, टैक्सेस एक्स्ट्रा, बाइक सिलेक्शन रिबेट और कई इंसेंटिव के लिए पहुंचिए 31 मई सैटरडे एट ब्रामटन नॉर्थ निसान। कॉल 9054591600 और विजिट ब्रामटन नॉर्थ।
You are listening to WTOR 770 AM, Youngstown, Toronto.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਤੁਹਾਨੂੰ ਪਰਸਨਲ ਸਪੋਰਟ ਵਰਕਰ ਕਿਉਂ ਬਣਨਾ ਚਾਹੀਦਾ? ਦੂਜਿਆਂ ਦੇ ਜੀਵਨ ਵਿੱਚ ਬਦਲਾਵ ਲਿਆਉਣ ਲਈ। ਸਿਰਫ 5 ਮਹੀਨਿਆਂ ਵਿੱਚ ਆਪਣਾ ਸਰਟੀਫਿਕੇਟ ਹਾਸਲ ਕਰੋ ਅਤੇ ਦੇਖਭਾਲ ਵਿੱਚ ਆਪਣਾ ਕਰੀਅਰ ਸ਼ੁਰੂ ਕਰੋ। ਵਧੇਰੇ ਜਾਣਨ ਲਈ ontario.ca/gopsw ਤੇ ਜਾਓ। ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
साल की सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुड़ सिखाओ ना।
भाई बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773।
तैयार हो जाओ एक उत्साहजनक क्रिकेट बैटिंग एक्सपीरियंस ले बैटवे दे नाल। ज्वाइन करो एक्शन ते अपनी क्रिकेट दी जानकारी नू अपनी जित विच तब्दील करो। स्टेप अप करो क्रीज ते छक्का लगाओ बैटवे दे यूजर फ्रेंडली प्लेटफॉर्म नाल। एक्शन नू करो फील ते जित नू करो एक्सपीरियंस लाइक नेवर बिफोर। अवेलेबल इन ओंटारियो ओनली, मस्ट बी 19 इयर्स और ओल्डर टू प्ले, प्लीज प्ले रिस्पॉन्सिबली।
इमेजिन करो एक एहो जी जगह जिथे यू कैन लिव ग्रेट राइट नाउ। ये सब कुछ स्टार्ट हो रहा है 31 मई, तो सिमको लैंडिंग कैसे क्विज जस्ट नॉट ऑन द 404। टूर करो 4 स्टनिंग मॉडल होम से पाओ अपना ड्रीम होम विद 2 और 3 कार गराजेस स्टार्टिंग फ्रॉम जस्ट 900। फील करो अनबीटेबल होम वैल्यू एंड लिव ग्रेट नाउ एट सिमको लैंडिंग। ग्रेट वैल्यू, ग्रेट स्पेस, एक डेवलप्ड कम्युनिटी जो तो हर एक परिवार नु बहुत पसंद आएगी। विजिट करो आज ही newkeswick.com से जियो लाइफ फुल स्टाइल विच लिव ग्रेट नाउ।
खूबसूरती वधाउन लई, उम्र छपाउन लई देसी कैनेडियन नेचुरल हेयर कलर शैम्पू, वाल काले जां डार्क ब्राउन करन दे लई 7 मिंट लगा के इंतजार करो, तुहाडे वाल लिशका मारनगे। कलर 20 तों 25 दिनां तक खराब नहीं होएगा ते ना ही दीवारां ते बाथटब खराब करेगा। अपने नेडली ब्रांच तों कलर खरीदने लई वेबसाइट desicanadian.com ते जाओ जां रामा गिल नूं फोन करो 519-569-9282 519-569-9282। तुहाडे खूबसूरत वालां दी चर्चा कुछ इस तरह होएगी।
ये रेशमी जुल्फे।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse.
South Asian Pulse. South Asian Pulse.
Call Yudhvir Jaswal 647-272-8182 or visit southasiandaily.com.
South Asian
जी। वाई मीडिया ग्रुप वालों सारे एक बार फिर रेडियो वाई और चैनल वाई के बहुत बहुत स्वागत है। जो तुम ड्राइव कर रहे हो तो आराम नाल रेडियो वाई ऑन रखो, लगातार असि तुहानू सारियां खबरां दे नाल एनालिसिस नाल जोड़ के रखांगे और जो तुम घर दे विच बैठे हो तो तुम चैनल वाई ऑन करके रख सकते हो। सब तो पहला सीधा एक बार फिर जयपुर लैके जाने है जिथे कि 13 ओवर इस पर इन प्रोग्रेस और 21 खिलाड़ी ऐसे ने जेडे कि राइट फ्रॉम द वर्ल्ड गो कंफर्टेबल नजर आ रहे थे, दैट वॉज विल जैक्स, लेकिन विल जैक्स भी आउट हो गए हैं। चौथी विकेट जी गिर गई है विशाख की, जबरदस्त गेंदबाजी। तीसरे ओवर च 14 रन दे के उन्होंने दो विकेट जिहड़ियां ने पिक कर लिया ने, सीधा तुहानू जयपुर लैके जा रहे हैं और जैक्स जिहड़े ने खतरनाक साबित हो सकते थे। इंग्लैंड वालों खेलते ने विल जैक्स और टेस्ट भी खेल चुके ने वन डे, बट मेनली इज अ T20 प्लेयर। RCB ने पहली बार इन्हें लिया सेगा, लेकिन हुण इस बार रिलीज क्यों किया उन्होंने नहीं पता। और मुंबई इंडियंस लैके आए उन्होंने मिडल ऑर्डर दे विच और अज चाहते थे मुंबई इंडियंस के कुछ परफॉर्म कर दे, क्योंकि सूर्य कुमार यादव ही इज रनिंग आउट ऑफ पार्टनर। 106 रन 4 विकटां दे नुकसान दे उत्ते 13 ओवर चल रहा है और विल जैक्स जिहड़े ने उस तो काफी उम्मीद सी, द ओनली बैट्समैन हू लुक कंफर्टेबल राइट फ्रॉम द वर्ल्ड गो अंटिल ही गॉट आउट। इस बॉल तो पहला तक बड़े बहुत कंफर्टेबली खेल रहे थे विल जैक्स, 8 गेंदा दे उत्ते। इस बॉल तो पहला कहा तो 7 गेंदा दे 17 बना चुके सी, 17 of 7 डिलीवरीज। आज सूर्य कुमार यादव तो लेके कोई भी बल्लेबाज राइट फ्रॉम द वर्ल्ड गो उस फॉर्म च नजर नहीं आया जो विल जैक्स नजर आ रहे थे, लेकिन ही इज गॉन। सो हार्दिक पांड्या द कैप्टन द स्किपर हिमसेल्फ ही इज कम ऑन द क्रीज, सो देखते हैं कि कुछ तब्दीली कर दे कि नहीं कर दे। सूर्य कुमार यादव 32 of 22, हार्दिक पांडे आए ने बाहर, कुछ स्ट्रेचेज वगैरह करा रहे थे फिजियो के नाल और वाइड ओ वैशाक बहुत बाहर गेंद लेग साइड दे जरूरत नहीं सी, ना सिर्फ वाइड है बल्कि बाई दे भी 4 रन जड़े और चले गए। सो इस समय ऐसिया गलतियां अवॉइड करनिया पैणगियां, दिस इज अ बिट ऑफ एन इनएक्सपीरियंस शोइंग अप, ऐसिया गलतियां अवॉइड करनिया पैणगियां अदरवाइज दिक्कत आएगी। बहुत बाहर सी डिलीवरी, maybe he tried to bowl a short ball, ball leg stump to bahut bahar. ਕੋਈ ਜ਼ਰੂਰੀ ਨਹੀਂ ਹੈ, ਕੋਈ ਜ਼ਰੂਰਤ ਨਹੀਂ ਹੈ. ਤੁਸੀਂ ਬੈਟਸਮੈਨ ਹਜੇ ਨਵੇਂ ਆਏ ਨੇ ਐਂਡ ਕਾਫੀ ਪ੍ਰੈਸ਼ਰ ਹੋਏਗਾ ਹਾਰਦਿਕ ਪਾਂਡਿਆ ਦੇ ਉੱਤੇ, ਕਿਉਂਕਿ ਹਾਰਦਿਕ ਪਾਂਡਿਆ ਨੂੰ ਪਤਾ ਹੈ ਕਿ ਇਸ ਸਮੇਂ ਉਹਨਾਂ ਦਾ ਓ ਇਜ਼ ਇਟ ਅ ਡ੍ਰੌਪ ਕੈਚ, ਆਈ ਥਿੰਕ ਯੈਸ ਇਟ ਇਜ਼, ਇੱਕ ਡ੍ਰੌਪ ਕੈਚ ਵੀ ਹੋ ਗਿਆ. ਵੈਰੀ ਡਿਫੀਕਲਟ ਚਾਂਸ ਫਾਰ ਕਾਟਨ ਬੋਲਡ. ਸੋ ਦੋ ਗਲਤੀਆਂ ਕਰ ਗਏ ਨੇ. ਖੈਰ ਬਾਲ ਬਹੁਤ ਚੰਗੀ ਪਾਈ ਉਹਨਾਂ ਨੇ. ਵਿਸ਼ਾਖ ਨੂੰ ਕੋਈ ਜ਼ਰੂਰੀ ਨਹੀਂ ਹੈ. ਰੈਗੂਲਰਲੀ ਅਸੀਂ ਦੇਖ ਰਹੇ ਹਾਂ ਕਿ ਵਿਸ਼ਾਖ ਸੋਹਣੀ ਬੋਲਿੰਗ ਕਰਾ ਰਹੇ ਨੇ, ਪਰ ਪਿਛਲੀਆਂ ਦੋ ਬੋਲਾਂ 'ਚ ਬਾਲ ਬਹੁਤ ਵਧੀਆ ਸੀ. ਔਰ ਜੋ ਮੈਂ ਕਹਿ ਰਿਹਾ, ਪ੍ਰੈਸ਼ਰ ਤਾਂ ਬੈਟਸਮੈਨ ਦੇ ਉੱਤੇ ਹੋਣਾ ਚਾਹੀਦਾ ਔਰ ਹੈ ਵੀ. ਸਿੱਧਾ ਸਿੱਧਾ ਪਹਿਲੀ ਬਾਲ ਦੇ ਉੱਤੇ ਜਿਹੜੀ ਲੀਗਲ ਡਿਲੀਵਰੀ ਸੀ, ਪਿਛਲੀ ਬਾਲ ਤਾਂ ਵਾਈਡ ਸੀਗੀ. ਸੋ ਪਹਿਲੀ ਬਾਲ ਦੇ ਉੱਤੇ ਸਟੇਟ ਫਾਰਵਰਡ ਕੈਚ ਜਿਹੜਾ ਪਕੜਾਇਆ, ਔਰ ਜੇ ਆ ਕੈਚ ਪਕੜ ਲੈਂਦੇ ਤੇ ਵਿਕਟ ਕਾਲਮ ਵੁੱਡ ਹੈਵ ਬੀਨ ਫਾਈਵ. ਔਰ ਇਸ ਤੋਂ ਬਾਅਦ ਨਮਨ ਧੀਰ ਨੇ ਔਰ ਫਿਰ ਸੈਂਟਨਰ ਨੇ, ਜ਼ਿਆਦਾ ਬੱਲੇਬਾਜ਼ੀ ਨਹੀਂ ਬਚੀ. ਸਾਰਾ ਪ੍ਰੈਸ਼ਰ ਸੂਰਿਆ ਕੁਮਾਰ ਯਾਦਵ ਤੇ ਆ ਜਾਣਾ ਸੀਗਾ ਜੇ ਇਸ ਸਟੇਜ ਦੇ ਉੱਤੇ ਵਿਕਟ ਗਿਰ ਜਾਂਦੀ. ਬਟ ਐਨੀਵੇਸ, ਓ ਗੁੱਡ ਬਾਲ. ਕਿਆ ਵਾਈਡ ਹੋਏਗੀ? ਯੈਸ. ਜ਼ਰੂਰਤ, ਕੋਈ ਜ਼ਰੂਰਤ ਨਹੀਂ ਇਸ ਤਰ੍ਹਾਂ ਦੀਆਂ ਸ਼ਾਰਟ ਬਾਲਸ ਕਰਾਉਣ ਦੀ. ਆਈ ਡੋਂਟ ਈਵਨ ਨੋ ਕਿ ਕੀ ਕਰਨ ਲੱਗ ਪਏ ਨੇ ਵਿਸ਼ਾਖ. ਪਿਛਲੀ ਬਾਲ ਵਾਈਡ, ਚਾਰ ਰਨ ਉਹਦੇ ਦਿੱਤੇ ਬਾਈ ਦੇ, ਫਿਰ ਅਗਲੀ ਬਾਲ ਤੇ ਕੈਚ ਡ੍ਰੌਪ, ਔਰ ਉਸ ਤੋਂ ਬਾਅਦ ਫਿਰ ਵਾਈਡ ਕਰਾਈ ਆ. ਨੋ, ਆਪਣੀ ਲਾਈਨ ਔਰ ਲੈਂਥ ਬਹੁਤ ਸੋਹਣੀ ਮੇਨਟੇਨ ਕਰ ਰਹੇ ਸੀਗੇ ਔਰ ਇੰਪ੍ਰੈਸ ਕੀਤਾ. ਮੈਂ ਜ਼ਿਆਦਾ ਇਹਨਾਂ ਨੂੰ ਦੇਖਿਆ ਨਹੀਂ ਹੈ ਵਿਸ਼ਾਖ ਨੂੰ ਖੇਲਦੇ ਆ, ਬਟ ਅੱਜ ਆਈ ਐਮ ਰੀਅਲੀ ਇੰਪ੍ਰੈਸ ਜਿਸ ਤਰੀਕੇ ਦੀ ਬੋਲਿੰਗ ਉਹ ਹੁਣ ਤੱਕ ਕਰਵਾ ਰਹੇ ਸੀਗੇ. ਸੋ ਕੋਈ ਇਹਨਾਂ ਨੂੰ ਫੈਂਸੀ ਬੋਲਿੰਗ ਕਰਾਉਣ ਦੀ ਜ਼ਰੂਰਤ ਨਹੀਂ ਹੈ. ਜੋ ਲਾਈਨ ਔਰ ਲੈਂਥ ਉਹਨਾਂ ਨੇ ਰੱਖੀ ਹੈ 135 140 ਦੇ ਵਿੱਚ ਬੋਲਿੰਗ ਚੱਲ ਰਹੀ ਹੈ. ਸੋ ਸਪੀਡ ਠੀਕ ਹੈ, 135 140 ਕੱਢ ਰਹੇ ਨੇ, ਲਾਈਨ ਲੈਂਥ ਠੀਕ ਹੈ ਔਰ ਰਨਸ ਵੀ ਜ਼ਿਆਦਾ ਨਹੀਂ ਦਿੱਤੇ ਉਹਨਾਂ ਨੇ. ਹੀ ਸਰਪ੍ਰਾਈਜ਼ਡ ਮੀ, ਮੈਨੂੰ ਕੋਈ ਉਮੀਦ ਨਹੀਂ ਸੀ. ਇਜ਼ ਐਕਚੁਅਲੀ ਦ ਸਰਪ੍ਰਾਈਜ਼ ਐਲੀਮੈਂਟ ਟੁਡੇ. ਔਰ ਮੈਂ ਕਹਿ ਸਕਦਾ ਕਿ ਅੱਜ ਸਭ ਤੋਂ ਬਿਹਤਰੀਨ ਗੇਂਦਬਾਜ਼ ਸਾਬਿਤ ਹੋ ਸਕਦੇ ਆ, ਹਜੇ ਵੀ ਹੋ ਸਕਦੇ ਆ ਪੰਜਾਬ ਦੀ ਟੀਮ ਦੇ. ਸੋ ਕੋਈ ਜ਼ਰੂਰੀ ਨਹੀਂ ਹੈ ਉਹਨਾਂ ਨੂੰ ਇਸ ਤਰ੍ਹਾਂ ਕਰਨ ਦੀ. ਖੈਰ ਦੇਖਦੇ ਕੀ ਹੁੰਦਾ, ਬਹੁਤ ਹੀ ਰੋਮਾਂਚਕ ਮੈਚ. ਸੋ ਚਾਹੇ ਆਟਵਾ ਤੋਂ ਜੋ ਡਿਵੈਲਪਮੈਂਟਸ ਹੋ ਰਹੀਆਂ ਉਹ ਵੀ ਸ਼ੇਅਰ ਕਰ ਰਹੇ ਆ ਤੁਹਾਡੇ ਨਾਲ, ਜੈਪੁਰ ਦੇ ਵਿੱਚ ਜੋ ਡਿਵੈਲਪਮੈਂਟਸ ਹੋ ਰਹੀਆਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ. ਸੋ ਕੈਨੇਡਾ, US, ਰਸ਼ੀਆ, ਯੂਕਰੇਨ, ਮਿਡਲ ਈਸਟ ਦੇ ਵਿੱਚ ਜੰਗ, ਇੰਡੀਆ, ਪਾਕਿਸਤਾਨ, ਦਾ ਆਫਟਰਮੈਥ ਆਫ ਦਾ ਸਿੰਧੂਰ ਕਨਫਲਿਕਟ ਐਂਡ IPL ਦਾ ਅੱਜ ਦਾ ਅਹਿਮ ਮੁਕਾਬਲਾ, ਇਹ ਸਭ ਕੁਝ ਲਗਾਤਾਰ ਜਾਰੀ ਹੈ ਤੁਹਾਡੇ ਵਾਸਤੇ. ਔਰ ਹਰਪਾਲ ਜੀ ਤੁਸੀਂ ਆਉਂਦੇ ਹੋ ਜੀ, ਨੈਕਸਟ ਕਾਲ. ਹਰਪਾਲ ਜੀ, ਗੋ ਅਹੈਡ, ਵੈਲਕਮ.
ਹੈਲੋ. ਹਾਂਜੀ ਹਾਂਜੀ, ਚਲੋ ਪਹਿਲਾਂ ਤਾਂ ਜਿਵੇਂ ਜੀ ਆਪਾਂ ਸ਼ੁਭਮਨ ਗਿੱਲ ਨੂੰ ਵਧਾਈਆਂ ਦੇ ਰਹੀਏ. ਆਪਾਂ ਤੁਹਾਨੂੰ ਯਾਦ ਹੋਣਾ ਅੱਜ ਤੋਂ ਡੇਢ ਸਾਲ ਪਹਿਲਾਂ ਜੋ ਸ਼ੁਭਮਨ ਗਿੱਲ ਨਵੇਂ ਨਵੇਂ ਆਏ ਸੀ, ਮੈਂ ਤਾਂ ਉਦੋਂ ਕਹਿਤਾ ਸੀ ਦੇਖੋ ਇਹਨਾਂ ਕੋਲ ਕੈਪਟਨ ਬਣਨ ਦਾ ਪੋਟੈਂਸ਼ੀਅਲ ਹੈਗਾ ਆ. ਉਸ ਵੇਲੇ ਮੇਰਾ ਖਿਆਲ ਇੱਕ ਦੋ ਮੈਚ ਹੀ ਖੇਲੇ ਸੀ, ਤੁਹਾਨੂੰ ਸ਼ਾਇਦ ਯਾਦ ਹੋਵੇ. ਟੈਕਨੀਕ ਵਧੀਆ ਹੈਗੀ, ਐਟੀਟਿਊਡ ਵੀ ਵਧੀਆ ਹੈਗਾ. ਠੀਕ ਹੈ, ਕਦੀ ਕਦੀ ਰਨ ਬਣਦੇ ਹੈਗੇ, ਕਦੀ ਨਹੀਂ ਬਣਦੇ. ਜਿੱਦਾਂ ਗਵਾਸਕਰ ਕਹਿੰਦੇ ਹੁੰਦੇ ਵੀ ਜਿਹੜੀ ਫਾਰਮ ਹੈਗੀ ਆ ਉਹ ਟੈਂਪਰਰੀ ਹੈ ਜਿਹੜੀ, ਬਟ ਜਿਹੜੀ ਕਲਾਸ ਹੈਗੀ ਉਹ ਫੋਰਐਵਰ ਰਹਿੰਦੀ ਆ. ਹੀ ਇਜ਼ ਅ ਗੁੱਡ ਪਲੇਅਰ, ਹੀ ਇਜ਼ ਅ ਕਲਾਸ ਪਲੇਅਰ, ਉਹਦੀ ਟੈਕਨੀਕ ਵੀ ਅੱਛੀ ਆ. ਕਦੀ ਕਦੀ ਰਨ ਨਹੀਂ ਵੀ ਬਣਾਉਂਦੇ, ਦੈਟ ਸ਼ੁਡ ਨੋਟ ਵਰੀ. ਔਰ ਮੇਰੇ ਹਿਸਾਬ ਨਾਲ ਇੰਡੀਅਨ ਕ੍ਰਿਕਟ ਨੇ ਠੀਕ ਫੈਸਲਾ ਲਿਆ ਸ਼ੁਭਮਨ ਗਿੱਲ ਨੂੰ ਕੈਪਟਨ ਬਣਾ ਕੇ. ਬਾਂਦਾ ਦਾ ਮੇਰੇ ਹਿਸਾਬ ਨਾਲ ਜਸਪ੍ਰੀਤ ਬੁਮਰਾਹ ਦਾ ਸੀਗਾ, ਬਟ ਮੈਨੂੰ ਲੱਗਦਾ ਕਿ ਉਹਨਾਂ ਦਾ ਜੋ ਫਿਟਨੈਸ ਇਸ਼ੂ ਹੈਗੇ ਆ, ਜਾਂ ਮੈਨੂੰ ਲੱਗਦਾ ਇਸ ਕਰਕੇ ਇਹਨਾਂ ਨੂੰ ਪ੍ਰੈਫਰ ਕੀਤਾ ਗਿਆ.
ਦੇਖੋ ਇਹਦੇ 'ਚ ਮੈਂ ਦੋ ਤਿੰਨ ਪੁਆਇੰਟ ਕਹਾਂਗਾ.
ਪਹਿਲੀ ਚੀਜ਼ ਤਾਂ ਇਹ ਹੈਗੀ ਹੈ ਕਿ ਬਿਲਕੁਲ ਤੁਸੀਂ ਠੀਕ ਹੈ, ਆਪਾਂ ਤੁਸੀਂ ਵੀ ਗੱਲ ਕੀਤੀ ਸੀ ਡੇਢ ਸਾਲ ਪਹਿਲਾਂ ਕਿ ਹੀ ਕੁੱਡ ਬੀ ਅ ਕੈਪਟਨ ਮਟੀਰੀਅਲ, ਔਰ ਹੋਰ ਬਹੁਤ ਸਾਰੇ ਲੋਕਾਂ ਨੇ ਗੱਲ ਕੀਤੀ ਸੀ, ਮੈਂ ਵੀ ਗੱਲ ਕਰ ਰਿਹਾ ਸੀ ਕਿ ਇਸ ਚੀਜ਼, ਔਰ ਖਾਸ ਕਰ ਜੋ ਅਸੀਂ ਦੇਖਿਆ ਗੁਜਰਾਤ ਦੀ ਟੀਮ ਨੂੰ ਜਿੱਦਾਂ ਉਹਨਾਂ ਨੇ ਲੀਡਰਸ਼ਿਪ ਦਿੱਤੀ ਹੈ. ਸੋ ਆਈ ਟੋਟਲੀ ਅਗਰੀ ਕਿ, ਔਰ ਬਹੁਤ ਸਾਰੇ ਬਿਆਨ ਵੀ ਆਉਣ ਲੱਗ ਪਏ ਸੀਗੇ. ਵਨ ਆਫ ਇਸ ਸਟਰੋਂਗੈਸਟ ਬੈਕਰਸ ਜੋ ਸ਼ੁਰੂ ਤੋਂ ਇਹਨਾਂ ਨੂੰ ਬੜਾ ਸਪੋਰਟ ਕਰਦੇ ਰਹੇ ਨੇ, ਰਾਹੁਲ ਦ੍ਰਵਿੜ, ਉਹਨਾਂ ਨੇ ਬੜਾ ਕਿਹਾ ਇਹਨਾਂ ਦੇ ਬਾਰੇ ਕਿ ਐਸ ਅ ਗੁੱਡ ਕ੍ਰਿਕਟਿੰਗ ਬ੍ਰੇਨ. BCCI ਦਾ ਕਹਿਣਾ ਕਿ ਅਸੀਂ ਲੌਂਗ ਟਰਮ ਦੇਖ ਰਹੇ ਹੈਗੇ ਹਾਂ ਕਿ ਸਾਨੂੰ ਇੱਕ ਲੌਂਗ ਟਰਮ ਕੈਪਟਨ ਚਾਹੀਦਾ ਹੈਗਾ. 25 ਦੀ ਉਮਰ ਚ ਉਹਨਾਂ ਨੇ ਇਹਨਾਂ ਨੂੰ ਕਪਤਾਨੀ ਦਿੱਤੀ, ਔਰ ਜਿਹੜਾ ਇੰਡੀਆ ਦਾ ਅਗਲਾ ਸਾਈਕਲ ਹੈ ਮੈਂ ਉਹਦੇ ਤੇ ਵੀ ਗੱਲ ਕਰਾਂਗਾ ਅੱਗੇ ਚੱਲ ਕੇ. ਤੁਸੀਂ ਇਹਨਾਂ ਦੀ ਬੈਟਿੰਗ ਦੀ ਤਾਰੀਫ ਕੀਤੀ, ਬਿਲਕੁਲ ਠੀਕ ਹੈ. ਉਹਦੇ ਤੇ ਮੈਂ 3-4 ਪੁਆਇੰਟ ਕਹਾਂਗਾ. ਬੈਟਿੰਗ ਇਹਨਾਂ ਦੀ ਬਿਲਕੁਲ ਟੈਕਨੀਕ ਦੇ ਤੁਸੀਂ ਖਾਸ ਗੱਲ ਕਰ ਰਹੇ ਹੋ, ਟੈਕਨੀਕ ਬਹੁਤ ਵਧੀਆ ਹੈ. ਦੋ ਚੀਜ਼ਾਂ ਇਹਨਾਂ ਦੀ ਬਹੁਤ ਵਧੀਆ ਨੇ, ਇੱਕ ਤੇ ਟੈਕਨੀਕ ਬਹੁਤ ਵਧੀਆ, ਇੱਕ ਟੈਂਪਰਾਮੈਂਟ ਬਹੁਤ ਵਧੀਆ ਹੈ. ਔਰ ਕਈ ਵਾਰੀ ਮੈਂ ਦੇਖਿਆ ਕਿ ਰਨਸ ਇਹਨਾਂ ਦੇ ਤੁਸੀਂ ਕਿਹਾ ਕਿ ਘੱਟ ਜਾਂ ਵੱਧ ਹੋ ਸਕਦੇ ਨੇ, ਬਿਲਕੁਲ ਠੀਕ, ਲੇਕਿਨ ਟੈਂਪਰਾਮੈਂਟ ਔਰ ਟੈਕਨੀਕ ਦੋਨੋਂ ਬਹੁਤ ਵਧੀਆ, ਖਾਸ ਕਰ ਚਾਹੇ ਬਿਨਾਂ ਜ਼ਿਆਦਾ ਬੈਕਲਿਫਟ ਲਏ. ਕਈ ਤੁਸੀਂ ਦੇਖਿਆ ਜਿਹੜੀ ਸ਼ਾਰਟ ਕੋਹਲੀ ਨੇ ਬੜੀ ਪ੍ਰਚਲਿਤ ਕੀਤੀ ਸੀ, ਬਿਨਾਂ ਬੈਕਲਿਫਟ ਲਈ ਕਵਰ ਦੇ ਵਿੱਚੋਂ ਸ਼ਾਟ ਖੇਲ ਦੇਣੀ, ਉਹ ਸ਼ਾਟ ਬਿਲਕੁਲ ਬਖੂਬੀ, ਈਵਨ ਕੁਛ ਕਈ ਵਾਰ ਤਾਂ ਕੋਹਲੀ ਤੋਂ ਵੀ ਬੈਟਰ ਖੇਲ ਦਿੰਦੇ ਆ ਸ਼ਾਟ ਉਹ, ਫਿਰ ਜਿਹੜਾ ਆਪਣਾ ਅੱਜ ਕੱਲ ਜਿਹਨੂੰ ਪੁੱਲ ਕਹਿੰਦੇ ਆ, ਸਨੈਪ ਪੁੱਲ, ਖਾਸ ਕਰ ਕੋਹਲੀ ਬਹੁਤ ਵਧੀਆ ਖੇਲਦੀ ਸਨੈਪ ਪੁੱਲ, ਇਹ ਸ਼ਾਟ ਇਹਨਾਂ ਕੋਲ ਵੀ ਹੈਗੀ ਹੈ, ਸਨੈਪ ਪੁੱਲ ਬੜੇ ਵਧੀਆ ਖੇਲ ਲੈਂਦੇ ਨੇ ਵੀ, ਸੋ ਹਰ ਤਰ੍ਹਾਂ ਦੀ ਸ਼ਾਟ, ਹਰ ਤਰ੍ਹਾਂ ਦੀ ਟੈਕਨੀਕ ਇਹਨਾਂ ਕੋਲ ਬਿਲਕੁਲ ਮੌਜੂਦ ਹੈ। ਲੇਕਿਨ ਮੈਂ ਹਾਂਜੀ ਤੁਸੀਂ ਆਪਣੀ ਗੱਲ ਕਰਨਾ, ਮੈਨੂੰ ਪਤਾ ਤੁਸੀਂ ਕਰਨਾ, ਮੈਂ ਇੱਕ ਬਸ ਕੁਇਕਲੀ ਐਡ ਕਰ ਦਵਾਂ ਕਿ ਜਿਹੜਾ ਅਗਲਾ ਚੈਲੰਜ ਹੈ, ਜੂਨ ਚ ਇੰਗਲੈਂਡ ਦੇ ਖਿਲਾਫ਼ ਸ਼ੁਰੂਆਤ ਹੈ, ਔਰ ਜੂਨ ਦੇ ਵਿੱਚ ਇਹਨਾਂ ਨੇ ਕੋਈ ਵੀ ਇੰਗਲੈਂਡ ਦੇ ਖਿਲਾਫ਼ ਕੋਈ ਪੂਰੀ ਸੀਰੀਜ਼ ਨਹੀਂ ਖੇਲੀ, ਸੋ ਇੱਕ ਤੇ ਪੂਰੀ ਸੀਰੀਜ਼ ਖੇਲਣੀ ਹੈ ਇਹਨਾਂ ਨੇ, ਇੰਗਲੈਂਡ ਖੇਲੇ ਨੇ ਪਹਿਲਾਂ, ਪੂਰੀ ਸੀਰੀਜ਼ ਖੇਲਣੀ ਹੈ, ਖੇਲਣੇ ਵੀ ਐਜ਼ ਅ ਕਪਤਾਨ ਖੇਲਣਗੇ, ਕਿਉਂਕਿ ਪਹਿਲਾਂ ਤੁਹਾਨੂੰ ਪਤਾ ਉਹ ਚੈਂਪੀਅਨਸ਼ਿਪ ਦੇ ਫਾਈਨਲ ਵਗੈਰਾ ਚ ਖੇਲੇ ਨੇ, ਬਟ ਹੀ ਹੈਜ਼ ਨਾਟ ਪਲੇਡ ਅ ਫੁੱਲ ਸੀਰੀਜ਼। ਲੇਕਿਨ ਇਸ ਵਾਰ ਜੂਨ ਜੁਲਾਈ ਸਾਡਾ ਬੜਾ ਜ਼ਬਰਦਸਤ ਨਿਕਲੇਗਾ, ਕਿਉਂਕਿ ਜੂਨ ਜੁਲਾਈ 5 ਟੈਸਟ ਮੈਚ, ਔਰ ਕਪਤਾਨ ਨਵੇਂ, ਵਾਈਸ ਕੈਪਟਨ ਨਵੇਂ, ਨਾਟ ਐਜ਼ ਅ ਬੈਟਸਮੈਨ ਬਟ ਕੈਪਟਨ ਔਰ ਵਾਈਸ ਕੈਪਟਨ ਨਵੇਂ, ਔਰ ਮਜ਼ਾ ਆਏਗਾ ਦੇਖਣ ਦਾ। ਲੇਕਿਨ ਇੱਕ ਚੀਜ਼ ਹੋਰ ਬਸ ਮੈਂ ਕੁਇਕਲੀ ਮੈਂਸ਼ਨ ਕਰਦਾ ਕਿ ਇਹਨਾਂ ਦੀ ਜਿਹੜੀ ਐਵਰੇਜ ਤੁਸੀਂ ਦੇਖੋ, ਰਨਸ ਇਹ ਜ਼ਿਆਦਾ ਹੋਮ ਗਰਾਊਂਡ ਦੇ ਉੱਤੇ ਸਕੋਰ ਕਰਦੇ ਨੇ, ਓਵਰਸੀਜ਼ ਰਨ ਸਕੋਰ ਕਰਦੇ ਨੇ, ਪਰ ਉਨੀ ਜ਼ਬਰਦਸਤ ਇਹਨਾਂ ਦੀਆਂ ਪਾਰੀਆਂ ਓਵਰਸੀਜ਼ ਨਹੀਂ ਹੈ। ਐਜ਼ ਅ ਕੈਪਟਨ, ਵਨ ਆਫ ਦਾ ਗੁੱਡ ਥਿੰਗਸ ਦੈਟ ਵਿਰਾਟ ਕੋਹਲੀ ਡਿਡ ਐਜ਼ ਅ ਕੈਪਟਨ, ਤਾਂ ਹੀ ਉਹ ਇੰਡੀਆ ਦੀ ਟੀਮ ਦੇ ਦੇਖੋ ਓਵਰਸੀਜ਼ ਚ ਪਰਫਾਰਮੈਂਸ ਬਹੁਤ ਵਧੀਆ ਕੀਤੀ ਉਹਨਾਂ ਨੇ, ਟੈਸਟ ਦੇ ਵਿੱਚ ਪਰਫਾਰਮੈਂਸ ਬਹੁਤ ਵਧੀਆ ਕੀਤੀ, ਬਿਕੋਜ਼ ਵਿਰਾਟ ਕੋਹਲੀ ਦੀ ਓਵਰਸੀਜ਼ ਦੀ ਆਪਣੀ ਪਰਫਾਰਮੈਂਸ ਬਹੁਤ ਵਧੀਆ ਸੀ ਐਜ਼ ਅ ਬੈਟਸਮੈਨ, ਠੀਕ ਹੈ। ਔਰ ਰਿਸ਼ਭ ਪੰਥ ਜੇ ਵਾਈਸ ਕੈਪਟਨ ਵੀ ਬਣਾਏ ਨੇ ਟੀ ਟਵੰਟੀ ਦਾ, ਮੈਨੂੰ ਤਾਂ ਵੈਸੇ ਮੇਰੇ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਦੇ ਆਏ ਨੇ ਡੇ ਵਨ ਤੋਂ, ਮੈਂ ਤਾਂ ਧੋਨੀ ਸਾਹਿਬ ਦੇ ਵੀ ਕਹਿੰਦਾ ਸੀ ਉਹਨਾਂ ਤੋਂ ਵੀ ਬੈਟਰ ਨੇ, ਬਟ ਅੱਜ ਮੈਂ ਇਸ ਆਈ ਪੀ ਐਲ ਚ ਮੈਂ ਰਿਸ਼ਭ ਪੰਥ ਸਾਹਿਬ ਵੱਲ ਦੇਖਿਆ ਹੀ ਨਹੀਂ, ਮੇਰਾ ਫੇਵਰੇਟ ਬੈਟਸਮੈਨ ਮੈਂ ਦੇਖਿਆ ਨਹੀਂ, ਐਜ਼ ਅ ਕੈਪਟਨ ਹੀ ਦੇਖਿਆ, ਕਿਉਂ? ਕਿਉਂਕਿ ਟੀ ਟਵੰਟੀ ਦਾ ਪ੍ਰਦਰਸ਼ਨ ਖਰਾਬ ਹੈ। ਲੇਕਿਨ ਵਨ ਥਿੰਗ ਆਈ ਵਿਲ ਗਿਵ ਇਟ ਟੂ ਹਿਮ ਕਿ ਓਵਰਸੀਜ਼ ਦੇ ਵਿੱਚ ਫਾਸਟ ਟ੍ਰੈਕ ਦੇ ਵਿੱਚ ਰਿਸ਼ਭ ਪੰਥ ਹਜੇ ਤੱਕ ਵਧੀਆ ਪ੍ਰਦਰਸ਼ਨ ਕਰਦੇ ਰਹੇ ਨੇ, ਸੋ ਇਹਨਾਂ ਨੂੰ ਵੀ ਦੇਖਣਾ ਪਏਗਾ ਕਿ ਕਿੱਦਾਂ ਇਹ ਐਜ਼ ਅ ਬੈਟਸਮੈਨ ਓਵਰਸੀਜ਼ ਦੇ ਵਿੱਚ ਆਪਣੇ ਆਪ ਨੂੰ ਇਸਟੈਬਲਿਸ਼ ਕਰਦੇ ਨੇ ਸ਼ੁਭਮਨ ਗਿੱਲ, ਐਂਡ ਐਜ਼ ਅ ਕੈਪਟਨ ਪ੍ਰੈਸ਼ਰ ਥੋੜਾ ਵੱਧ ਜਾਂਦਾ, ਇਟਸ ਆਲਵੇਜ਼ ਐਨ ਐਡਡ ਪ੍ਰੈਸ਼ਰ ਕਿ ਤੁਸੀਂ ਕੈਪਟਨ ਹੋ, ਤੁਹਾਡਾ ਪਹਿਲਾ ਹੀ ਟੂਰ ਇੰਗਲੈਂਡ ਦੇ ਖਿਲਾਫ਼ ਹੈ, ਔਰ ਇੰਗਲੈਂਡ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਘਰ ਦੇ ਵਿੱਚ ਤੇ ਉਹ ਕਈ ਵਾਰ ਆਸਟ੍ਰੇਲੀਆ ਨੂੰ ਨਹੀਂ ਮੰਨਦੇ, ਤੇ ਇਹ ਸਾਰੇ ਚੀਜ਼ ਹੋ ਗਈ, ਬਟ ਇਟ ਵੀ ਵੈਰੀ ਵੈਰੀ ਇੰਟਰਸਟਿੰਗ। ਬਾਕੀ ਅਰਸ਼ਦੀਪ ਸਿੰਘ ਵੀ ਸਿਲੈਕਟ ਹੋਏ ਨੇ, ਜਸਪ੍ਰੀਤ ਬੁਮਰਾਹ, ਯੂਅਰ ਰਾਈਟ ਬਿਕੋਜ਼ ਆਫ ਦਾ ਵਰਕ ਲੋਡ, ਕਿਉਂਕਿ ਉਹਨਾਂ ਨੇ ਪਹਿਲਾਂ ਹੀ ਇਸ਼ਾਰਾ ਦਿੱਤਾ ਸੀ ਫਿਟਨੈਸ ਔਰ ਹੋਰ ਕਾਰਨ ਕਿ ਉਹ ਸ਼ਾਇਦ ਘੱਟ ਖੇਲਣਗੇ, ਸੋ ਦੇਖਦੇ ਹਾਂ ਕੀ ਹੁੰਦਾ ਜੀ। ਬਾਕੀ ਹਰਬਾਲ ਜੀ ਤੁਸੀਂ ਆਪਣੀ ਗੱਲ ਜਾਰੀ ਰੱਖੋ ਜੀ।
ਦੇਖੋ ਰੁਜ਼ਵੀ ਜੀ, ਮੈਨੂੰ ਲੱਗਦਾ ਜਿਹੜਾ ਇੰਗਲੈਂਡ ਦਾ ਦੌਰਾ ਹੈ ਨਾ, ਇਟ ਅ ਗਾਂਡੀ, ਇਹ ਤਾਂ ਇੰਗਲੈਂਡ ਨੇ ਜਿਤਨਾ ਹੀ ਜਿਤਨਾ ਹੈਗਾ, ਇਹਦੇ ਵਿੱਚ ਤਾਂ ਕੋਈ ਦੌਰਾ ਹੈ ਹੀ ਨੀ, ਲੱਗਦੀ ਨੀ ਮੈਨੂੰ। ਔਰ ਕਿਤੇ ਨਾ ਕਿਤੇ ਇੰਡੀਅਨ ਕ੍ਰਿਕਟ ਇਹਨਾਂ ਨੂੰ ਪਤਾ ਹੀ ਹੈਗਾ ਆ, BCCI ਨੂੰ ਪਤਾ ਹੀ ਹੈਗਾ ਕਿ ਇਹ ਦੌਰਾ ਜੋ ਹੈਗਾ ਇਹ ਐਕਸਪੀਰੀਅੰਸ ਲਈ ਹੀ ਦਿੱਤਾ ਜਾਏਗਾ। ਤੁਸੀਂ ਮੈਨੂੰ ਨੀ ਯਾਦ ਆਉਂਦਾ ਕਿ ਕੋਈ ਨਵਾਂ ਕੈਪਟਨ ਬਣਿਆ ਹੋਵੇ ਔਰ ਉਹਨੂੰ ਪਹਿਲੇ ਓਵਰਸੀਜ਼ ਜੇ ਕੋਈ ਟੂਰ ਦੇ ਦਿੱਤਾ ਹੋਵੇ, ਉਹ ਵੀ ਇੰਗਲੈਂਡ ਨਾਲ ਵੀ ਕਰੂਸ਼ੀਅਲ ਟੂਰ ਦੇ ਦਿੱਤਾ ਹੋਵੇ, ਔਰ ਤੁਸੀਂ ਐਕਸਪੈਕਟ ਕਰੋ ਕਿ ਡੇ ਫਰੋਮ ਡੇ ਵਨ ਇਹ ਜਿੱਤੂਗੇ, ਮੈਨੂੰ ਲੱਗਦਾ ਕਿ ਇਟਸ ਮੋਰ ਲਾਈਕ ਜਿੱਤ ਗਏ, ਫਿਰ ਤਾਂ ਬੋਨਸ ਹੈਗਾ, ਫਿਰ ਤਾਂ ਇਹ ਆਪਣੀ ਪਲੇਸ ਨੂੰ ਸੀਮੈਂਟ ਕਰ ਜਾਣਗੇ। ਪਰ ਈਵਨ ਜੇ ਨਾ ਵੀ ਜਿੱਤੇ ਤਾਂ ਜੇਕਰ ਵੈਰੀ ਮਚ ਲਾਈਕ ਉਹਨਾਂ ਨੂੰ ਪਤਾ ਹੀ ਹੈਗਾ ਕਿ ਇੰਗਲੈਂਡ ਦਾ ਦੌਰਾ ਹਮੇਸ਼ਾ ਹੀ ਟੱਪ ਰਿਹਾ ਆ, ਔਰ ਮੈਨੂੰ ਲੱਗਦਾ ਕਿ ਠੀਕ ਪਰਫਾਰਮ ਕਰਨਗੇ। ਬਾਕੀ ਜਿਹੜੀ ਤੁਸੀਂ ਗੱਲ ਕੀਤੀ ਓਵਰਸੀਜ਼ ਦੇ, ਦੇਖੋ ਮੈਨੂੰ ਅਸੀਂ ਚਲੋ ਕ੍ਰਿਕਟ ਤਾਂ ਅਸੀਂ ਵੀ ਖੇਡੀ ਹੈਗੀ, ਬਟ ਇਹ ਸਵਿੰਗ ਬਾਲ ਤੇ ਹਮੇਸ਼ਾ ਹੀ ਜਿੱਦਾਂ ਰੋਹਿਤ ਸ਼ਰਮਾ ਨੂੰ ਪ੍ਰੋਬਲਮ ਆ, ਉਦਾਂ ਹੀ ਇਹਨਾਂ ਨੂੰ ਵੀ ਥੋੜਾ ਨੈਗੇਟ ਕਰਨਾ ਪੈਣਾ। ਜਿੱਦਾਂ ਕੋਹਲੀ ਸ਼ਫਲ ਕਰਦੇ ਸੀਗੇ, ਸ਼ਫਲ ਕਰਕੇ ਆਪਣੀਆਂ ਨਵੀਆਂ ਸ਼ੋਟਸ ਨੂੰ ਇਨਵੈਂਟ ਕਰਦੇ ਸੀ, ਉਹਦੇ ਵਿੱਚ ਥੋੜ੍ਹਾ ਜਿਹਾ ਪਿੱਛੇ ਹੈਗੇ, ਥੋੜੇ ਜਿਆਦਾ ਕਨਵੈਂਸ਼ਨਲ ਹੈਗੇ ਆ। ਮੈਨੂੰ ਲੱਗਦਾ ਕਿ ਉਹਦੇ ਤੇ ਵਰਕ ਕਰੂਗਾ ਸ਼ੁਭਮਨ ਗਿੱਲ, ਔਰ ਹੀ ਹੈਜ਼ ਗੁੱਡ ਕ੍ਰਿਕਟਿੰਗ ਬ੍ਰੇਨ, ਬਾਕੀ ਬੈਟਿੰਗ ਹੈਗੀ ਆ, BCCI ਕੋ ਬ੍ਰੇਨ ਐਕਚੁਅਲ ਦੇ ਹੈਜ਼ ਐਕਸਲੈਂਟ ਬ੍ਰੇਨ, ਔਰ ਮੈਨੂੰ ਲੱਗਦਾ ਕਿ ਇਹ ਦੌਰੇ ਤੋਂ ਬਾਅਦ ਇਹ ਹੋਰ ਵੀ ਐਸਟੈਬਲਿਸ਼ ਹੋਣਗੇ, ਤੇ ਜਿੱਤ ਹਾਰ ਤੋਂ ਇਲਾਵਾ ਇਹਨਾਂ ਦੀ ਪਰਫਾਰਮੈਂਸ ਐਟੀਟਿਊਡ ਤੇ ਇਹਨਾਂ ਦਾ ਮੈਂਟਲ ਐਪਟੀਟਿਊਡ ਦੇਖਿਆ ਜਾਊਗਾ ਕਿੱਦਾਂ ਇਹ ਪਰਫਾਰਮ ਕਰਦੇ ਜੀ। ਦੂਸਰੀ ਜਿਹੜੀ ਜੀ ਆਪਾਂ ਗੱਲ ਕਰ ਰਹੇ ਸੀ IMF ਦੀ, IMF ਦੀ ਵੈਬਸਾਈਟ ਜੇ ਤੁਸੀਂ ਵੀਡੀਓ ਵਿੱਚ ਦੇਖੋ ਤਾਂ ਉਹਨਾਂ ਨੇ ਅਪਡੇਟ ਕਰ ਦਿੱਤਾ ਹੈਗਾ ਕਿ ਜਿਹੜੀ ਇੰਡੀਆ ਦੀ ਜਿਹੜੀ GDP ਹੈਗੀ ਆ ਉਹ ਤੇ ਜਪਾਨ ਦੀ GDP ਆਲਮੋਸਟ ਬਰਾਬਰ ਜਾਂ ਸਰਪਾਸ ਕਰ ਚੁੱਕੇ ਆ, ਔਰ ਪ੍ਰੋਜੈਕਸ਼ਨ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਉਹ ਜਪਾਨ ਨੂੰ ਸਰਪਾਸ ਕਰ ਚੁੱਕੇ ਆ, ਇਟ ਜਸਟ ਅ ਮੈਟਰ ਆਫ ਟਾਈਮ ਕਿ ਅਨਾਊਂਸ ਕਦੋਂ ਕਰਦੇ ਆ। ਨੀਤੀ ਆਯੋਗ ਨੇ ਜੇ ਕਿਹਾ ਹੈਗਾ ਆ, ਇੰਡੀਆ ਦੇ ਨੀਤੀ ਆਯੋਗ ਨੇ ਜੇ ਕਿਹਾ ਹੈਗਾ ਤਾਂ ਉਹ ਹਵਾ ਤੇ ਨਹੀਂ ਕਿਹਾ ਹੋਣਾ, ਆਈ ਥਿੰਕ ਦੇ ਹੈਵ ਸਮ ਡਾਟਾ ਬੈਕਿੰਗ ਦੇਅਰ ਅਨਾਊਂਸਮੈਂਟ। ਦੂਸਰੇ ਨੰਬਰ ਤੇ ਜਿਹਦੇ ਵਿੱਚ ਇੱਕ ਹੋਰ ਡਾਟਾ ਜੋ ਸਭ ਤੋਂ
ਇਨਕਰੇਜਿੰਗ ਡਾਟਾ ਆਇਆ ਇੰਡੀਆ ਲਈ, ਜੇ ਆਪਾਂ ਇੰਡੀਆ ਦੀ ਗੱਲ ਕਰੀਏ, ਜਿਹੜਾ ਆਰ ਬੀ ਆਈ ਨੇ ਡਿਵੀਡੈਂਡ ਦਿੱਤਾ ਹੈਗਾ ਗੌਰਮੈਂਟ ਨੂੰ 2.7 trillion dollars ਦਾ, ਪ੍ਰਿਥਵੀ ਜੀ ਇਹ ਕੋਈ ਛੋਟੀ ਅਮਾਊਂਟ ਨਹੀਂ ਹੈਗੀ ਔਰ ਇਹ ਹਿਸਟਰੀ ਚ ਪਹਿਲੀ ਵਾਰ ਹੋਇਆ। ਮੈਨੂੰ ਇਹ ਲੱਗਦਾ ਕਿ ਤੁਸੀਂ ਵੀ ਉਹਨਾਂ ਨੂੰ ਨਿਰਮਲਾ ਸੀਤਾਰਮਨ ਨੂੰ ਕਹਿੰਦੇ ਸੀ ਜ਼ਿਆਦਾ ਵਧੀਆ ਨਹੀਂ, ਪਰ ਮੈਨੂੰ ਲੱਗਦਾ ਕਿ ਇਹ ਸਭ ਤੋਂ ਅੰਡਰਰੇਟਿਡ ਇੱਕ ਫਾਈਨਾਂਸ ਮਿਨਿਸਟਰ ਰਹੇ ਹੈਗੇ ਆ ਜਿਨ੍ਹਾਂ ਦੀ ਪਰਫਾਰਮੈਂਸ ਉਹਨਾਂ ਦੇ ਨਾਂ ਤੋਂ ਜ਼ਿਆਦਾ ਵਧੀਆ ਰਹੀ ਹੈਗੀ। ਉਹਨਾਂ ਨੇ ਸ਼ੀ ਪਰਫੋਰਮ ਵੈਰੀ ਗੁੱਡ, ਉਹਨਾਂ ਨੇ ਹਰੇਕ ਜਿਹੜੀ ਜਿਹੜੀ ਵੀ ਯੋਜਨਾ ਬਣਾਈ ਹੈਗੀ ਉਹਨੂੰ ਬਹੁਤ ਮਨਿਊਟ ਲੈਵਲ ਤੇ ਮੈਨਿਊਵਰ ਕਰਕੇ ਇੰਪਲੀਮੈਂਟ ਕੀਤਾ, ਤੇ ਮੈਨੂੰ ਲੱਗਦਾ ਕਿ ਉਹਨਾਂ ਦਾ ਪਰਫਾਰਮੈਂਸ ਚੰਗੀ ਹੈ ਤੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਪਤਾ ਲੱਗ ਜਾਏਗਾ, ਕਿਉਂਕਿ 1-2 ਸਾਲ ਹੋਰ ਹੈਗੇ ਆ, ਮੈਨੂੰ ਨੀ ਲੱਗਦਾ ਕਿ ਉਹ ਮੂਵ ਹੋਣਗੇ। ਦੂਜੀ ਗੱਲ ਜਿਹੜੀ ਆਪਾਂ ਇੰਡੀਆ ਤੇ ਪਾਕਿਸਤਾਨ ਦੀ ਗੱਲ ਕਰਦੇ ਸੀ ਜਾਂ ਇੰਡੀਆ ਤੇ ਵਰਲਡ ਦੀ ਗੱਲ ਕਰਦੇ, ਇੰਡੀਆ ਦਾ ਯੁੱਧ ਵਿੱਚ ਹਮੇਸ਼ਾ ਹੀ ਨੋਨ ਅਲਾਈਨਡ ਰਿਹਾ ਹੈਗਾ। ਤੁਸੀਂ ਨਹਿਰੂ ਸਾਹਿਬ ਦੇ ਟਾਈਮ ਤੋਂ ਇੰਡੀਆ ਦੀ ਜਿਹੜੀ ਪਾਲਿਸੀ ਆ ਨੋਨ ਅਲਾਈਨਮੈਂਟ ਹੈਗੀ ਆ, ਜੇ ਇੰਡੀਆ ਦੀ ਪਾਲਿਸੀ ਨੋਨ ਅਲਾਈਨਮੈਂਟ ਹੈਗੀ ਆ ਤੇ ਇੰਡੀਆ ਕਿੱਦਾਂ ਐਕਸਪੈਕਟ ਕਰਦਾ ਕਿ ਇੰਡੀਆ ਦੇ ਨਾਲ ਕੋਈ ਅਲਾਈਨਡ ਹੋਊਗਾ। ਇੰਡੀਆ ਤਾਂ ਇਸ ਵੇਲੇ ਦਾ ਬੋਨਸ ਮਿਲਿਆ ਹੈਗਾ ਇੰਡੀਆ ਨੂੰ, ਤੇ ਈਵਨ ਚਾਈਨਾ ਨੇ ਵੀ ਟੈਰਰਿਜ਼ਮ ਨੂੰ ਕੰਡੈਮ ਕੀਤਾ, ਬੇਸ਼ੱਕ ਉਹਨਾਂ ਦੀ ਬੈਕਿੰਗ ਰਹੀ ਹੈਗੀ ਪਾਕਿਸਤਾਨ ਨੂੰ, ਪਰ ਉੱਪਰੋਂ ਉੱਪਰੋਂ ਦਾ ਕੰਡੈਮ ਕਰਨਾ ਪਿਆ। ਨੋਟ ਈਵਨ ਚਾਈਨਾ, ਜਿਹੜੀ ਤੁਸੀਂ ਦੇਖੋ ਜਿੰਨੀਆਂ ਵੀ ਯੂਰੋਪੀਅਨ ਕੰਟਰੀਆਂ ਸੀ ਉਹਨਾਂ ਨੂੰ ਵੀ ਕੰਡੈਮ ਕਰਨਾ ਪਿਆ ਟੈਰਰਿਜ਼ਮ ਅਟੈਕ ਨੂੰ। ਈਵਨ ਗਲਫ ਕੰਟਰੀਜ਼ ਨੇ ਵੀ ਅਟੈਕ ਨੂੰ ਕੰਡੈਮ ਕੀਤਾ, ਔਰ 2 ਕੰਟਰੀ ਤਾਂ ਖੁੱਲ੍ਹ ਕੇ ਮੂਹਰੇ ਆਈਆਂ, ਰਸ਼ੀਆ ਤੇ ਇਜ਼ਰਾਇਲ ਤਾਂ ਖੁੱਲ੍ਹ ਕੇ ਉਹਨਾਂ ਨੇ ਤਾਂ ਜਿੱਦਾਂ ਤੁਸੀਂ ਕਹਿੰਦੇ ਕਿ ਤੁਰਕੀ ਖੁੱਲ ਕੇ ਪਾਕਿਸਤਾਨ ਦੇ ਨਾਲ ਆਇਆ, ਰਸ਼ੀਆ ਤੇ ਇਜ਼ਰਾਇਲ ਤਾਂ ਖੁੱਲ ਕੇ ਇੰਡੀਆ ਦੇ ਨਾਲ ਆ ਗਏ। ਮੈਨੂੰ ਲੱਗਦਾ ਕਿ ਇੰਡੀਆ ਪ੍ਰੀਵੀਅਸ ਜਿੰਨੀਆਂ ਵੀ ਇਹਨਾਂ ਦੀਆਂ ਕੰਫਲਿਕਟ ਸੀਗੇ ਜਿੰਨੀਆਂ ਵੀ ਇਹਨਾਂ ਦੀ ਪੋਜੀਸ਼ਨ ਸੀ ਇੰਡੀਆ ਦੀ, ਉੱਤੇ ਅਸੀਂ ਵਧੀਆ ਪਰਫਾਰਮ ਕੀਤਾ। ਔਰ ਸਭ ਤੋਂ ਵੱਡੀ ਜਿਹੜੀ ਗੱਲ ਹੋਈ ਆ ਅੱਜ ਦੋ ਦੋ ਚਾਰ ਦਿਨ ਦਾ ਕੰਫਲਿਕਟ ਹੋਇਆ ਆ, ਇਹਦੇ ਵਿੱਚ ਜੋ ਸਭ ਤੋਂ ਵੱਡੀ ਗੱਲ ਹੋਈ ਹੈ ਕਿ ਚਾਈਨਾ ਐਕਸਪੋਜ਼ ਹੋ ਗਿਆ ਜੀ। ਚਾਈਨਾ ਦਾ HQ-9 ਜਾਂ HQ-11 ਜੋ ਵੀ ਸੀਗਾ ਇਹਨਾਂ ਦਾ ਡਿਫੈਂਸ ਸਿਸਟਮ, ਉਹ ਤਾਂ ਜ਼ੀਰੋ ਹੋ ਗਿਆ ਜੀ। ਉਹਨਾਂ ਨੇ ਤਾਂ ਕੋਈ ਇੰਟਰਸੈਪਟ ਕੀਤਾ ਹੀ ਨਹੀਂ ਕੁਛ, ਔਰ ਇੰਡੀਆ ਨੇ ਜਿੱਥੇ ਚਾਹਿਆ ਉੱਥੇ ਅਟੈਕ ਕੀਤਾ। ਔਰ ਇੰਡੀਆ ਦਾ 400 ਤਾਂ ਚਲੋ ਸੀਗਾ ਹੀ ਸੀਗਾ, ਪਰ ਮੈਨੂੰ ਲੱਗਦਾ ਕਿ 400 ਤੋਂ ਵੀ ਜ਼ਿਆਦਾ ਜੋ ਇੰਡੀਆ ਦਾ ਜਿਵੇਂ ਕਹਿੰਦੇ ਤੇ ਰੂਪ ਦਾ ਏਕਾ ਰਿਹਾ ਹੈਗਾ, ਉਹ ਆਕਾਸ਼ੀ ਡਿਫੈਂਸ ਸਿਸਟਮ ਰਿਹਾ ਹੈਗਾ। ਉਹਦੇ ਵਿੱਚ ਤੁਸੀਂ ਦੇਖੋ ਇੰਡੀਆ ਨੇ ਆਪਣਾ ਜਿਹੜਾ ਨੈਵੀਗੇਸ਼ਨ ਸਿਸਟਮ ਉਹ ਇਸਤੇਮਾਲ ਕੀਤਾ, ਔਰ ਇੰਡੀਆ ਦਾ ਨੈਵੀਗੇਸ਼ਨ ਸਿਸਟਮ ਜ਼ਿਆਦਾ ਵਧੀਆ ਆ ਚਾਈਨਾ ਦੇ ਨੈਵੀਗੇਸ਼ਨ ਸਿਸਟਮ ਤੋਂ, ਉਹ ਪ੍ਰੂਵ ਹੋ ਗਿਆ। ਕਿਉਂਕਿ ਚਾਈਨਾ ਦਾ ਵੀ ਆਪਣਾ ਨੈਵੀਗੇਸ਼ਨ ਸਿਸਟਮ ਜਿੱਦਾਂ ਅਮੈਰੀਕਾ ਦਾ GPS ਸਿਸਟਮ ਹੈਗਾ ਆ, ਯੂਰਪੀਅਨ ਦਾ ਯੂਰਪੀਅਨ ਸਿਸਟਮ ਨੈਵੀਗੇਸ਼ਨ ਸਿਸਟਮ, ਚਾਈਨਾ ਦਾ ਬੈਡੂ ਹੈਗਾ, ਔਰ ਚਾਈਨਾ ਦਾ ਨੈਵੀਗੇਸ਼ਨ ਸਿਸਟਮ ਫੇਲ ਹੋ ਗਿਆ ਜੀ ਇੰਡੀਆ ਦੇ ਨੈਵੀਗੇਸ਼ਨ ਸਿਸਟਮ ਦੇ ਉੱਤੇ। ਮੈਨੂੰ ਲੱਗਦਾ ਕਿ ਇੰਡੀਆ ਦਾ ਪਲੱਸ ਪਲੱਸ ਹੀ ਰਿਹਾ ਹੈਗਾ। ਚਲੋ ਵਿਨ ਲੂਜ਼ ਤੁਸੀਂ ਨਹੀਂ ਕਹਿ ਸਕਦੇ, ਨਾ ਕਹੋ ਉਹ, ਚਲੋ ਕਹਿਣਾ ਵੀ ਨਹੀਂ ਚਾਹੀਦਾ ਕਿਉਂਕਿ ਕੋਈ ਸਿੱਧੀ ਤਾਂ ਲੜਾਈ ਸੀਗੀ ਨਹੀਂ, ਪਰ ਇੰਡੀਆ ਨੇ ਜੋ ਅਚੀਵ ਕਰਨਾ ਸੀ ਕਰ ਲਿਆ। ਬਾਕੀ ਤੁਸੀਂ ਕਹਿੰਦੇ ਕਿ ਇੰਡੀਆ ਟਰੈਪ ਚ ਨਾ ਫਸ ਜਾਵੇ, ਤੁਸੀਂ ਇੱਕ ਗੱਲ ਕਹੀ ਸੀ, ਮੈਨੂੰ ਨੀ ਲੱਗਦਾ ਇੰਡੀਆ ਟਰੈਪ ਚ ਫਸੇਗਾ। ਉਹ ਟਰੈਪ ਚ ਕਿਸਾਨ ਦੀ ਸਿਚੁਏਸ਼ਨ ਚ ਹੈਗਾ, ਫਸਲ ਦੀ ਸਿਚੁਏਸ਼ਨ ਨਹੀਂ ਹੈਗਾ। ਜੇ ਇੰਡੀਆ ਨੇ ਐਸੀ ਉਹਨੇ ਆ ਜਿਹੜਾ ਕੰਫਲਿਕਟ ਨੂੰ ਵਧਾਇਆ ਹੀ ਨੀ, ਉਹਨੇ ਜੋ ਜੋ ਚੀਜ਼ ਕਰਨਾ ਸੀ ਕਰਕੇ ਆਪਣਾ ਆਰਾਮ ਨਾਲ ਚੁੱਪ ਕਰਕੇ ਵਾਪਸ ਆ ਗਿਆ। ਉਹਨੇ ਹੋਰ ਇਹ ਵੀ ਐਲਾਨ ਕਰ ਦਿੱਤਾ ਵੀ ਜਿੱਦਣ ਇਹਨੇ ਕੁਛ ਕੀਤਾ ਪਾਕਿਸਤਾਨ ਨੇ, ਉਦਣ ਅਸੀਂ ਇਹੀ ਕੰਮ ਫੇਰ ਕਰ ਦੇਣਾ, ਔਰ ਅਨਅਨਾਊਂਸ ਕਰਨਾ। ਹੁਣ ਪਹਿਲਾਂ ਤਾਂ ਅਨਾਊਂਸ ਕਰਕੇ ਕਿਹਾ ਸੀ ਉਹਨਾਂ ਨੇ ਪਹਿਲੇ ਕਿਹਾ ਵੀ ਅਗਲੀ ਵਾਰ ਜੇ ਕੁਛ ਹੋਇਆ ਤਾਂ ਵੀ ਸਾਡਾ ਪੂਰਾ ਰਾਈਟ ਆ ਇਹ ਕੁਛ ਕਰਨਾ, ਔਰ ਤੁਸੀਂ ਦੇਖਿਓ ਹੋਊਗਾ ਵੀ ਅੱਗੇ। ਮੈਨੂੰ ਲੱਗਦਾ ਕਿ ਇੰਡੀਆ ਕਿਸੇ ਟਰੈਪ ਟਰੂਪ ਚ ਨਹੀਂ ਫਸਣ ਵਾਲਾ, ਔਰ ਟਰੈਪ ਤੋਂ ਫਸਾਏਗਾ ਜ਼ਰੂਰ। ਔਰ ਇਸ ਸਾਰੇ ਕੰਫਲਿਕਟ ਨਾਲ ਇੰਡੀਆ ਵਿਨ ਵਿਨ ਨਹੀਂ ਹੋਇਆ, ਇੰਡੀਆ ਲਈ ਮਾੜਾ ਨਹੀਂ ਹੋਇਆ। ਤੁਸੀਂ ਦੇਖੋ ਇੰਡੀਆ ਦੀ ਆਪਣੇ ਪ੍ਰੋਫਿਟ ਵੀ ਵਧੇ ਹੈਗੇ ਆ, ਇੰਡੀਆ ਦਾ ਸਾਰੇ ਨੰਬਰ ਵੀ ਠੀਕ ਆਇਆ। ਮੈਨੂੰ ਲੱਗਦਾ ਨੀ ਕਿ ਇੰਡੀਆ ਟਰੈਪ ਚ ਫਸੇਗਾ ਤੇ ਇੰਡੀਆ ਲਈ ਮਾੜਾ ਹੋਇਆ ਇਹ ਕੰਫਲਿਕਟ, ਇੰਡੀਆ ਲਈ ਠੀਕ ਹੀ ਹੋਇਆ ਜੀ, ਟੈਕਨੋਲੋਜੀਕਲੀ ਵੀ ਔਰ ਵਰਲਡ ਦੇ ਵਿੱਚ ਵੀ ਜੋ ਉਹਨਾਂ ਦੇ ਦੋਸਤ ਦੇ ਦੁਸ਼ਮਣ ਜੋੜੇ ਵੀ ਸੀਗੇ ਉਹ ਸਾਹਮਣੇ ਆ ਗਏ ਜੀ। ਕੀ ਚੱਲ ਰਿਹਾ?
ਹਾਂਜੀ ਮੈਂ ਦੱਸਦਾ ਜੀ ਆਪਣਾ ਖਿਆਲ ਔਰ ਵਿਚਾਰ। ਕਾਫੀ ਸਾਰੇ ਪੁਆਇੰਟਸ ਤੁਸੀਂ ਹਾਈਲਾਈਟ ਕੀਤੇ ਨੇ, ਮੈਂ ਬਿਲਕੁਲ ਉਹਨਾਂ ਸਾਰਿਆਂ ਦੇ ਜਵਾਬ ਦੇਵਾਂਗਾ, ਲੇਕਿਨ ਪਹਿਲਾਂ ਦੱਸ ਦਈਏ ਕਿ ਇਸ ਸਮੇਂ ਮੈਚ ਬਹੁਤ ਹੀ ਕਰੂਸ਼ਲ ਤੌਰ ਤੇ ਆ। ਮੈਂ ਸਮਝਦਾ ਕਿ ਜੋ ਜਿਸ ਸਟੇਜ ਤੇ ਮੈਚ ਹੈ ਇਸ ਵੇਲੇ ਔਰ ਅਗਲੇ ਜਿਹੜੇ ਦੋ ਤਿੰਨ ਓਵਰ ਹੋਣਗੇ ਬਹੁਤ ਕਰੂਸ਼ਲ ਹੋਣਗੇ। 15 ਓਵਰ 131 ਰਨ 4 ਵਿਕਟਾਂ ਦੇ ਨੁਕਸਾਨ ਦੇ ਉੱਤੇ, 15 ਓਵਰਸ 131 ਫੋਰ 4, ਔਰ ਮੈਂ ਸਮਝਦਾ ਕਿ ਪੰਜਾਬ ਇਸੇ ਮੌਕੇ ਦੇ ਉੱਤੇ ਮੈਚ ਦਾ ਹਾਰ ਜਿੱਤ ਦਾ ਜਿਹੜਾ ਫੈਸਲਾ ਅਗਲੇ 3 ਓਵਰ ਬਹੁਤ ਕਰੂਸ਼ਲ ਹੋਣਗੇ। ਮੈਂ ਇਸ ਲਈ ਕਹਿ ਰਿਹਾ 3 ਓਵਰ ਬੜੇ ਕਰੂਸ਼ਲ ਨੇ ਕਿ ਜੇ ਕਿਉਂਕਿ ਸੂਰਯ ਕੁਮਾਰ ਯਾਦਵ ਔਰ ਹਾਰਦਿਕ ਪਾਂਡੇ ਦੋਨੋਂ ਸੈੱਟ ਬੈਟਸਮੈਨ ਇਸ ਵੇਲੇ ਮੌਜੂਦ ਨੇ, ਜੇ ਤੇ ਇਸ ਵੇਲੇ ਪੰਜਾਬ ਦੀ ਟੀਮ ਜਿਹੜੀ ਆ ਸ਼੍ਰੇਸ਼ ਅਈਅਰ ਜਿਹੜੇ ਨੇ ਜੈਮਿਸਨ ਨੂੰ ਲੈ ਕੇ ਆਏ ਨੇ, ਜੇ ਤੇ ਸ਼੍ਰੇਸ਼ ਅਈਅਰ ਐਸੇ ਬਾਲਰ ਡਿਪਲੋਏ ਕਰਦੇ ਨੇ ਜੋ ਉਹਨਾਂ ਨੂੰ ਇੱਕ ਜਾਂ ਦੋ ਵਿਕਟ ਦੇ ਦਿੰਦੇ ਨੇ ਔਰ ਰਨ ਰੇਟ ਕੰਟਰੋਲ ਚ ਰੱਖਦੇ ਨੇ, ਫਿਰ ਤੇ ਮੈਚ ਜਿਹੜਾ ਪੰਜਾਬ ਵੱਲ ਰੁਕ ਕਰੇਗਾ। ਇਹ ਸਕੋਰ ਜਿਹੜਾ ਫਿਰ ਮੈਂ ਸਮਝਦਾ ਕਿ 170 ਤੋਂ ਜਾਂ 160 ਤੋਂ ਵੀ ਸ਼ਾਇਦ ਥੱਲੇ ਰਹਿ ਸਕਦਾ, ਸੋ 170 ਤੋਂ ਥੱਲੇ ਥੱਲੇ ਰਹਿ ਸਕਦਾ। ਔਰ ਜੇ ਸੂਰਯ ਕੁਮਾਰ ਯਾਦਵ ਔਰ ਹਾਰਦਿਕ ਪਾਂਡਿਆ ਚੱਲ ਗਏ ਤਾਂ ਫਿਰ ਇਹ ਸਕੋਰ ਜਿੱਦਾਂ ਹੀ 170 ਤੋਂ ਉੱਪਰ ਜਾਣਾ ਸ਼ੁਰੂ ਹੋਏਗਾ, 180, 190, 200, ਫਿਰ ਦਿੱਕਤਾਂ ਪੈਦਾ ਹੋ ਸਕਦੀਆਂ ਨੇ। ਸੋ ਪੂਰੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ 170, 160 ਤੋਂ ਥੱਲੇ ਥੱਲੇ ਰੱਖਿਆ ਜਾਵੇ, ਔਰ ਹੋ ਸਕਦਾ ਪੋਸੀਬਲ ਆਲ ਦੇ ਨੀਡ ਟੂ ਡੂਜ਼, ਕਿਉਂਕਿ 4 ਵਿਕਟਸ ਪਹਿਲਾਂ ਹੀ ਡਾਊਨ ਹੋ ਚੁੱਕੀਆਂ, ਉਹਨਾਂ ਨੂੰ ਵਿਕਟਸ ਪਿਕ ਕਰਨੀਆਂ ਪੈਣਗੀਆਂ। ਹਾਲਾਂਕਿ ਪਹਿਲੀ ਓਨ ਬਾਲ ਦੇ ਉੱਤੇ ਚੌਕਾ ਲੱਗ ਗਿਆ ਜੈਮਿਸਨ ਦੀ ਪਹਿਲੀ ਬਾਲ ਤੇ, ਲੇਕਿਨ ਮੈਂ ਸਮਝਦਾ ਕਿ ਵਿਕਟਸ ਜਿਹੜੀਆਂ ਨੇ ਉਹਨਾਂ ਨੂੰ ਪਿਕ ਕਰਨੀਆਂ ਪੈਣਗੀਆਂ, ਦੈਟਸ ਓਨਲੀ ਵੇ। ਰਨ ਰੇਟ ਅਦਰਵਾਈਜ਼ ਸੂਰਯ ਕੁਮਾਰ ਯਾਦਵ ਔਰ ਹਰਦੀਪ ਪਾਂਡੇ ਨੂੰ ਤੁਸੀਂ ਕਹੋਗੇ ਤੁਸੀਂ ਕੰਟਰੋਲ ਕਰ ਲਓਗੇ ਬਹੁਤ ਜ਼ਿਆਦਾ ਦੇਰ ਤੱਕ, ਨੋ, ਦੈਟਸ ਨੋਟ ਪੋਸੀਬਲ। ਵਿਕਟਸ ਜਿਹੜੀਆਂ ਨੇ ਉਹ ਚਾਹੀਦੀਆਂ ਨੇ, ਔਰ 2 ਵਿਕਟਸ ਮਿਲ ਜਾਣ ਇਹਨਾਂ ਨੂੰ ਅਗਲੇ 3 ਓਵਰਾਂ ਦੇ ਵਿੱਚ ਤੇ ਮੈਚ ਦਾ ਪਲੜਾ ਜਿਹੜਾ ਉਹ ਥੋੜਾ ਜਿਹਾ ਮੈਂ ਸਮਝਦਾ ਪੰਜਾਬ ਵੱਲ ਚਲਾ ਜਾਏਗਾ। ਐਂਡ ਵਾਂਸ ਯੂ ਕੀਪ ਦੈਮ ਬਿਲੋ 160, 170 ਇੱਥੇ ਰਹਿ ਗਿਆ ਸਕੋਰ ਤੇ ਫਿਰ ਠੀਕ ਹੈ। ਜੇ ਉਹ ਸਕੋਰ 170 ਤੋਂ ਜਿੱਦਾਂ ਜਿੱਦਾਂ ਉੱਪਰ ਜਾਏਗਾ ਪੰਜਾਬ ਲਈ ਖਤਰੇ ਦੀ ਘੰਟੀ, ਜੈਪੁਰ ਦੀ ਇਸ ਵਿਕਟ ਦੇ ਉੱਤੇ 180, 190, 200 ਇਜ਼ ਡੈਫੀਨੇਟਲੀ ਬੀ ਅ ਵਿਨਿੰਗ ਸਕੋਰ, ਅਨਲੈਸ ਕੋਈ ਪੰਜਾਬ ਦਾ ਕੋਈ ਦੋ ਖਿਲਾੜੀ ਕੋਈ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਨੇ, ਇੱਕ ਖਿਲਾੜੀ ਨਾਲ ਵੀ ਗੱਲ ਨਹੀਂ ਬਣੇਗੀ ਵੰਸ ਯੂ ਗੋ ਪਾਸ 200, ਕਿਉਂਕਿ ਬੋਲਿੰਗ ਠੀਕ ਹੈਗੀ ਹੈ ਉਹਨਾਂ ਕੋਲ, ਸੋ ਦੇ ਹੈਵ ਗੁੱਡ ਬੋਲਿੰਗ ਅਟੈਕ ਐਸ ਵੈਲ। ਸੋ ਮੈਂ ਸਮਝਦਾ ਕਿ ਪੰਜਾਬ ਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ 160, 170। ਸੋ ਅਗਲੇ 3 ਓਵਰ ਬਹੁਤ ਹੀ ਕਰੂਸ਼ਲ, ਉਹਦੇ ਬਾਰੇ ਅਸੀਂ ਲਗਾਤਾਰ ਤੁਹਾਨੂੰ ਜਿਹੜੀ ਅਪਡੇਟ ਆ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਅੱਛਾ, ਇਸ ਤੋਂ ਬਾਅਦ ਤੁਸੀਂ ਦੂਸਰੀ ਜਿਹੜੀ ਗੱਲ ਕਹੀ ਹੈ, ਮੈਂ ਬਿਲਕੁਲ ਐਗਰੀ ਕਰਦਾ, ਕਾਫੀ ਡਿਸਕਸ਼ਨ ਹੋ ਰਹੀ ਹੈ ਪਿਛਲੇ 24 ਘੰਟਿਆਂ ਦੇ ਵਿੱਚ ਇੰਡੀਆ ਦੀ ਇਕਾਨਮੀ ਇਜ਼ ਇਟ ਅ ਫੋਰਥ ਲਾਰਜੈਸਟ ਇਕਾਨਮੀ ਔਰ ਫਿਫਥ, ਬਟ ਮੈਂ ਸਮਝਦਾ ਕਿ ਲੈਟਸ ਨੋਟ ਗੋ ਇਨ ਟੂ ਦੋਜ਼ ਡਿਟੇਲਸ, ਅਸੀਂ ਜਾਣਦੇ ਹਾਂ ਕਿ ਮੋਰ ਔਰ ਲੈਸ ਜਪਾਨ ਜਾਂ ਇੰਡੀਆ ਦੀ ਗੱਲ ਕਰ ਲਈਏ, ਦੀਜ਼ ਆਰ ਆਲ ਟੈਕਨੀਕਲ ਡਿਟੇਲਸ ਕਿ 3.9 ਹੈ ਜਾਂ 3.95 ਹੈ ਜਾਂ 4.02 ਹੈ, ਜਪਾਨ ਦੀ ਕਿੱਥੇ ਆ, ਬਟ ਮੋਰ ਔਰ ਲੈਸ ਬੋਥ ਆਰ $4 trillion ਇਕਾਨਮੀ, ਜਪਾਨ ਵੀ 4 trillion ਦੀ ਹੈ ਔਰ ਇੰਡੀਆ ਵੀ ਆਲਮੋਸਟ $4 trillion ਦੀ ਇਕਾਨਮੀ ਹੈ, ਠੀਕ ਹੈ, ਇਸ ਸਾਲ ਜੇ 2025 ਦੀ ਗੱਲ ਕਰੀਏ। ਮੁੱਦੇ ਦੀ ਗੱਲ ਇਹ ਹੈ ਕਿ ਜਿਸ ਤੇਜ਼ੀ ਦੇ ਨਾਲ ਇੰਡੀਆ ਅੱਗੇ ਵਧ ਰਿਹਾ ਹੈ, ਦੇਰ ਇਜ਼ ਨੋ ਰੀਜ਼ਨ ਟੂ ਬਿਲੀਵ, ਹਲਸ ਕੁਝ ਚੀਜ਼ਾਂ ਤੇ ਕੁਝ ਵੀ ਬਦਲ ਸਕਦੀਆਂ, ਤਾਂ ਹੀ ਮੈਂ ਕਹਿ ਰਿਹਾ ਕਿ ਜੰਗ ਤੋਂ ਬਚੋ, ਤਾਂ ਹੀ ਮੈਂ ਕਹਿ ਰਿਹਾ ਵਾਰ ਵਾਰ, ਸਾਨੂੰ ਉਹ ਗੱਲ ਚੰਗੀ ਨਹੀਂ ਲੱਗਦੀ, ਤਾਂ ਹੀ ਮੈਂ ਕਹਿ ਰਿਹਾ ਇੰਡੀਆ ਟ੍ਰੈਪ ਨਾ ਫਸ ਜਾਏ, ਜੰਗ ਤੋਂ ਬਚੋ। ਚਾਈਨਾ ਲਈ ਦੇਖੋ ਸਭ ਤੋਂ ਆਸਾਨ ਤਰੀਕਾ ਕੀ ਹੈ, ਚਾਈਨਾ ਲਈ ਇੰਡੀਆ ਨੂੰ ਖਰਾਬ ਕਰਨ ਦਾ ਸਭ ਤੋਂ ਆਸਾਨ ਤਰੀਕਾ, ਬੜਾ ਸਿੰਪਲ ਜਿਹਾ ਤਰੀਕਾ ਹੋ ਗਿਆ ਹੁਣ ਤੇ, ਉਹ ਉੱਥੇ ਜਨਰਲ ਸਾਹਿਬ ਨੂੰ ਵੀ ਜਦੋਂ ਜਨਰਲ ਸਾਹਿਬ ਆਪਣੀ ਮਰਜ਼ੀ ਨਾ ਕਰਨਗੇ, ਜਦ ਇਮਰਾਨ ਖਾਨ ਦੇ ਨਾਲ ਦੇਖੋ ਸਭ ਨੂੰ ਪਤਾ ਹੈ, ਸਭ ਨੂੰ ਪਤਾ, ਇਟਸ ਅ ਵੈਰੀ ਓਪਨ ਸੀਕਰੇਟ, ਕੋਈ ਇਸ ਗੱਲ ਨੂੰ ਮੰਨੇ ਨਾ ਮੰਨੇ, ਠੀਕ ਹੈ, ਜਦੋਂ ਵੀ ਪਾਕਿਸਤਾਨ ਦੇ ਜਨਰਲ ਨੂੰ ਕੋਈ ਦਿੱਕਤ ਆਈ ਹੈ ਸਿਵਾਏ ਟੈਰਰ ਫੈਕਟਰੀ ਦੇ, ਜਿਹੜੇ ਉੱਥੇ ਟੈਰਰਿਸਟ ਰੱਖੇ ਨੇ, ਹੋਰ ਕੋਈ ਉਹਨਾਂ ਕੋਲ ਹਥਿਆਰ ਨਹੀਂ ਹੈ, ਬਾਕੀ ਤਾਂ ਸਭ ਬਿਜ਼ਨਸ ਖੋਲੇ ਹੋਏ ਨੇ, ਬਾਕੀ ਦੇ ਪਾਕਿਸਤਾਨ ਦੇ ਜਿਹੜੇ ਜਨਰਲ ਨੇ ਉਹਨਾਂ ਨੇ ਬਿਜ਼ਨਸ ਖੋਲੇ ਹੋਏ ਨੇ। ਆ ਹੁਣ ਦੇਖੋ, ਮੈਨੂੰ ਇਹ ਵੀ ਗੱਲ ਨਹੀਂ ਸਮਝ ਲੱਗੀ ਕਿ ਤੁਸੀਂ ਫੀਲਡ ਮਾਰਸ਼ਲ ਦਾ ਅਹੁਦਾ ਦੇ ਤਾ, ਕੀ ਕੀਤਾ ਉਹਨਾਂ ਨੇ, ਏਅਰਬੇਸ ਤੁਹਾਡੇ ਤਬਾਹ ਹੋ ਗਏ, ਤੁਸੀਂ ਦੱਸ ਹੀ ਦਿੱਤਾ ਹੈਗਾ ਕਿ ਚਾਈਨਾ ਨੇ ਨਾਂ ਨਹੀਂ ਲਿਆ HQ-9 ਦਾ, ਉਹ ਜਿਹੜਾ ਡਿਫੈਂਸ ਸਿਸਟਮ ਹੈ ਉਹਨਾਂ ਦਾ ਨਾਮ ਹੈ HQ-9, ਕਿਉਂ ਨਹੀਂ ਨਾਮ ਲੈ ਰਹੇ HQ-9 ਦਾ, ਕਿਉਂਕਿ ਇੰਡੀਆ ਨੇ ਖੁਦ ਹੀ, ਇਹ ਪਾਕਿਸਤਾਨ ਦੀ ISPR ਹੈ, ਪਾਕਿਸਤਾਨ ਨੇ ਮੰਨਿਆ ਕਿ ਜੀ 25 ਮਿੰਟ ਚ ਉਹਨਾਂ ਨੇ 24 ਠਿਕਾਣਿਆਂ ਦੇ ਉੱਤੇ ਅਟੈਕ ਕਰ ਦਿੱਤਾ, ਵੀ ਤੁਹਾਡਾ HQ-9 ਕੀ ਕਰ ਰਿਹਾ ਸੀ, ਹਜੇ ਕਿ SJ Shankar ਉਹਨਾਂ ਨੇ ਐਲਾਨ ਕਰਕੇ ਅਟੈਕ ਕੀਤਾ, ਐਲਾਨ ਕਰਕੇ ਅਟੈਕ ਕੀਤਾ, ਔਰ ਤੁਹਾਨੂੰ ਪਤਾ ਸੀਗਾ ਕਿ ਇੱਥੇ ਇੱਥੇ ਅਟੈਕ ਹੋਣਾ, ਤੁਹਾਡਾ HQ-9 ਸਿਸਟਮ ਕੀ ਕੰਮ ਕਰ ਰਿਹਾ ਸੀ, ਚਾਈਨਾ ਦਾ ਉਹ ਤਾਂ ਖਿਲਾਉਣੇ ਦੀ ਤਰ੍ਹਾਂ ਤੋੜ ਦਿੱਤਾ HQ-9, ਉਹਨਾਂ ਨੇ 25 ਮਿੰਟ ਚ 24 ਠਿਕਾਣੇ ਤੇ ਅਟੈਕ ਕੀਤਾ। ਫਿਰ ਜਦੋਂ ਇਹ ਤਾਂ ਪੀਕ ਆਫ ਦਾ ਕਨਫਲਿਕਟ 10 ਮਈ ਨੂੰ ਉਹਨਾਂ ਨੇ ਕੱਲਾ ਏਅਰਬੇਸ ਜਿੱਥੇ ਚਾਇਆ ਕਿ ਜੀ ਆਹ ਪਕੜੋ ਜੀ ਚਕਲਾਲਾ ਏਅਰਬੇਸ, ਠੀਕ ਹੈ, ਜਿਹੜੇ ਏਅਰਬੇਸ ਤੇ ਚਾਇਆ ਟਾਰਗੇਟ ਉਹਨਾਂ ਨੇ ਮਰਜ਼ੀ ਨਾਲ ਕੀਤਾ, ਉਹ HQ-9 ਤੇ ਪਤਾ ਹੀ ਨਹੀਂ ਲੱਗਾ ਵਿਚਾਰਾ ਵੀ ਉਹ ਚਾਈਨਾ ਦਾ ਡਿਫੈਂਸ ਸਿਸਟਮ ਗਿਆ ਕਿੱਥੇ, ਉਹ ਇਹਨਾਂ ਦੀ ਕਾਪੀ ਮਾਰੀ ਹੋਈ ਸੀ ਰਸ਼ੀਆ ਦੇ S-300 ਦੀ, ਤੇ ਰੀ ਇੰਜੀਨੀਅਰ ਕਰਕੇ ਰਸ਼ੀਆ ਦਾ S-300, ਕਿਉਂਕਿ ਦੇ ਨਹੀਂ ਰਿਹਾ ਸੀ ਰਸ਼ੀਆ, ਇੰਡੀਆ ਕੋਲ S-400 ਆ ਪਲੱਸ ਆਕਾਸ਼ ਹੈ। ਦੂਸਰੀ ਚੀਜ਼ ਬੜੀ ਇੰਪੋਰਟੈਂਟ ਹੈ, ਪਾਕਿਸਤਾਨ ਦਾ ਜਿਹੜਾ ਡਿਫੈਂਸ ਬਜਟ ਹੈ ਉਹ ਅੱਜ ਵੀ 8 ਬਿਲੀਅਨ, 9 ਬਿਲੀਅਨ, 10, ਆਈ ਡਾਊਟ ਦੇ ਕੈਨ ਈਵਨ ਅਫੋਰਡ $15 ਦਾ ਟੋਟਲ, ਇੰਡੀਆ ਦਾ 75-80 ਬਿਲੀਅਨ ਡਾਲਰ ਹੈ। ਸੋ ਔਰ ਇੰਡੀਆ ਐਡੀਸ਼ਨਲ ਜੋ ਖਬਰ ਆ ਰਹੀ ਹੈ ਕਿ ਇੰਡੀਆ ਐਡੀਸ਼ਨਲ 15 ਤੋਂ 20 ਬਿਲੀਅਨ ਡਾਲਰ ਐਡੀਸ਼ਨਲ ਜਿਹੜਾ ਸਪੈਂਡ ਕਰਨ ਜਾ ਰਿਹਾ ਡਿਫੈਂਸ ਬਜਟ ਦੇ ਵਿੱਚ। ਸੋ ਪਾਕਿਸਤਾਨ ਦਾ ਟੋਟਲ ਬਜਟ ਉਨਾ ਨਹੀਂ ਹੈ, ਇੰਡੀਆ ਆਲਰੇਡੀ 80 ਬਿਲੀਅਨ ਕਰ ਰਿਹਾ, 15-20 ਬਿਲੀਅਨ ਐਡੀਸ਼ਨਲ ਖਰਚ ਕਰਨ ਜਾ ਰਿਹਾ। ਸੋ ਇੰਡੀਆ ਹੌਲੀ 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 ਜਿਹੜੀ ਹੋਰ, ਕਿਉਂਕਿ ਮੁੱਦਾ ਤੇ ਸਿਰਫ ਇਹੀ ਹੈ ਨਾ ਕਿ ਅੱਗੇ ਚਾਹੇ ਡਿਫੈਂਸ ਸਿਸਟਮ ਤੇ ਹਰ ਚੀਜ਼ ਪੈਸੇ ਨਾ ਆਉਣੀ ਹੈ। ਇੰਡੀਆ ਨੇ ਜਦੋਂ 2018 ਦੇ ਵਿੱਚ S-400 ਦੀ ਡੀਲ ਕੀਤੀ ਸੀ, ਬੜਾ ਸ਼ੋਰ ਸ਼ਰਾਬਾ ਹੋਇਆ ਸੀ ਉਦੋਂ ਵੀ ਇੰਨਾ ਖਰਚਾ ਕਿਉਂ ਹੋ ਰਿਹਾ ਡਿਫੈਂਸ ਦੇ ਉੱਤੇ। ਇੰਡੀਆ ਨੇ ਬਹੁਤ ਸਾਲਾਂ ਤੱਕ ਨਹੀਂ ਕੀਤਾ, ਹੁਣ ਇੰਡੀਆ ਚ ਗੱਲ ਬੜੀ ਡਿਫਰੈਂਟ ਹੋ ਰਹੀ ਹੈ। ਇੰਡੀਆ ਕਹਿ ਰਿਹਾ ਕਿ ਜੀ ਸਾਨੂੰ ਕੀ ਜ਼ਰੂਰਤ ਹੈ 80 ਬਿਲੀਅਨ ਦੀ ਜਾਂ ਹੁਣ 90-95 ਬਿਲੀਅਨ ਦੀ। ਉਹ ਕਹਿੰਦੇ ਇੰਡੀਆ ਸ਼ੁੱਡ ਫੋਕਸ ਰਾਈਟ ਵੇ ਕਿ ਇਹਨੂੰ 150 ਬਿਲੀਅਨ ਤੱਕ ਲੈ ਜਾਓ। ਜਿੱਦਾਂ ਹੁਣ ਇੱਧਰੋਂ ਨੈਟੋ ਵੱਲੋਂ ਪੁਸ਼ ਚੱਲ ਰਹੀ ਹੈ ਕਿ ਫੋਰਨ ਜਿਹੜਾ ਡਿਫੈਂਸ ਬਜਟ ਵਧਾਇਆ ਜਾਵੇ, 2% GDP ਕੀਤਾ ਜਾਵੇ। ਕੈਨੇਡਾ ਨੂੰ ਵੀ $20 ਬਿਲੀਅਨ ਐਕਸਟਰਾ ਸਾਲ ਦਾ ਖਰਚ ਕਰਨਾ ਪਏਗਾ ਜੇ ਕੈਨੇਡਾ ਨੇ ਜਾਣਾ ਹੈ ਜਿੱਥੇ ਟਰੰਪ ਸਾਹਿਬ ਪੁਸ਼ ਕਰ ਰਹੇ ਨੇ, ਨੈਟੋ ਪੁਸ਼ ਕਰ ਰਹੇ, ਤਾਂ ਕੈਨੇਡਾ ਦਾ ਵੀ ਐਡੀਸ਼ਨਲ $20 ਬਿਲੀਅਨ ਐਕਸਟਰਾ ਖਰਚ ਹੋਏਗਾ। ਠੀਕ ਹੈ, ਕਿਉਂਕਿ ਹਾਲਾਂਕਿ ਐਜ਼ ਮਚ ਐਜ਼ ਆਈ ਐਗਰੀ ਕਿ ਇਹਦੇ ਪਿੱਛੇ ਫਾਇਦਾ ਸਭ ਤੋਂ ਜ਼ਿਆਦਾ ਅਮਰੀਕਾ ਦੇ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਦੀਆਂ, 100 ਦੇ ਵਿੱਚੋਂ 40 ਕੰਪਨੀਜ਼ ਅਮਰੀਕਾ ਚ ਹੈਗੀਆਂ ਨੇ। ਤੁਸੀਂ ਇਹ ਗਿਣਤੀ ਕਰੋ ਕਿ ਜਿਹੜੀਆਂ ਟੌਪ 100 ਆਮ ਸੈਲਿੰਗ ਕੰਪਨੀਜ਼ ਨੇ ਉਹਦੇ ਵਿੱਚੋਂ 100 ਚੋਂ 40 ਅਮਰੀਕਾ ਚ ਹੋਣਗੀਆਂ, ਔਰ ਅਮਰੀਕਾ ਤੋਂ ਇਲਾਵਾ ਇੰਗਲੈਂਡ ਹੋ ਗਿਆ, ਇਜ਼ਰਾਈਲ ਹੋ ਗਿਆ, ਜਰਮਨੀ ਹੋ ਗਿਆ, ਇਟਲੀ ਹੋ ਗਿਆ, ਇਹ ਸਾਰੀਆਂ ਕੰਟਰੀਜ਼ ਬਹੁਤ ਵੱਡੇ ਪੈਮਾਨੇ ਤੇ, ਚਾਈਨਾ ਹੋ ਗਿਆ, ਹਥਿਆਰ ਬਹੁਤ ਵੇਚਦੀਆਂ ਨੇ। ਸੋ ਮੈਂ ਸਮਝਦਾ ਹਾਂ ਕਿ ਇਹਨਾਂ ਨੂੰ ਫਾਇਦਾ ਹੋਏਗਾ, ਬਟ ਪ੍ਰੋਬਲਮ ਇਹ ਹੈਗੀ ਕਿ ਇਸ ਸਮੇਂ ਜੇ ਤੁਹਾਡੇ ਕੋਲ ਵਧੀਆ ਹਥਿਆਰ ਨਹੀਂ ਹੈਗੇ ਤੇ ਤੁਸੀਂ ਕੁਝ ਹੋਰ ਬਹੁਤ ਵਧੀਆ ਗਰੋ ਵੀ ਨਹੀਂ ਕਰ ਸਕਦੇ। ਸੋ ਇਹ ਸਮੇਂ ਦੀ ਜ਼ਰੂਰਤ ਬਣਦੀ ਚਲੀ ਜਾ ਰਹੀ ਹੈ। ਔਰ ਮੈਂ ਇੱਥੇ ਫਿਰ ਕਹਿ ਦਵਾਂ ਕਿ ਬਾਕੀ ਜਿਹੜੀ ਗੱਲ ਆ ਤੁਸੀਂ ਇਕਨੋਮੀ ਦੇ ਮੈਂ ਟੱਚ ਕਰ ਦਿੱਤਾ, ਹਥਿਆਰਾਂ ਟੱਚ ਕਰ ਦਿੱਤਾ, ਬਾਕੀ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਪਾਕਿਸਤਾਨ ਦੀ ਜਿਹੜੀ ਆਰਮੀ ਹੈ ਉਹ ਗੱਲ ਕਰਦੀ ਹੈ ਮਾਇਨੋਰਟੀਜ਼ ਦੀ, ਲੇਕਿਨ ਸਾਰਾ ਅਟੈਕ ਉਹਨਾਂ ਦਾ ਜੰਮੂ ਕਸ਼ਮੀਰ, ਪਹਿਲਾਂ ਤਾਂ ਟੈਰਿਸਟ ਅਟੈਕ ਕਰਵਾਇਆ ਜਿੱਥੇ ਕਿ ਸਾਰਾ ਉਹਨਾਂ ਨੇ ਕਸ਼ਮੀਰੀ ਮੁਸਲਿਮ ਨੂੰ ਨੁਕਸਾਨ ਪਹੁੰਚਾਇਆ, ਉਹਨਾਂ ਦੀ ਟੂਰਿਜ਼ਮ ਦੇਖ ਲਓ ਹੁਣ ਉੱਥੇ ਬੰਦੇ ਘੱਟ ਗਏ ਨੇ ਜਾਣੇ। ਔਰ ਦੂਸਰਾ ਇਹਨਾਂ ਦਾ ਜਦੋਂ ਕਨਫਲਿਕਟ ਵੀ ਹੋਇਆ ਉਸ ਵੇਲੇ ਵੀ ਕਸ਼ਮੀਰੀ ਮੁਸਲਿਮਸ ਤੇ ਅਟੈਕ, ਔਰ ਨਾਲ ਦੀ ਨਾਲ ਉਹਨਾਂ ਦਾ ਪੰਜਾਬ ਦੇ ਇਹਨਾਂ ਦਾ ਦਰਬਾਰ ਸਾਹਿਬ ਤੇ, ਜੇ S-400 ਨਾ ਹੁੰਦਾ ਜਾਂ ਵਧੀਆ ਮਿਸਾਇਲ ਸਿਸਟਮ ਨਾ ਹੁੰਦਾ ਤੇ ਪੰਜਾਬ ਦੇ ਦਰਬਾਰ ਸਾਹਿਬ ਦੇ ਉੱਤੇ ਵੀ ਅਟੈਕ ਇਹਨਾਂ ਨੇ ਕਰਨ ਤੋਂ ਪਿੱਛੇ ਨਹੀਂ ਹਟੇ। ਹਾਰਦਿਕ ਪਾਂਡੇ ਆਊਟ ਹੋ ਗਏ ਨੇ ਜੀ ਇਸ ਦਰਮਿਆਨ, ਔਰ ਇੱਕ ਹੋਰ ਵਿਕਟ ਜਿਹੜੀ ਹੈ ਗਿਰ ਗਈ ਹੈਗੀ ਹੈ, ਔਰ ਇਹਦੇ ਨਾਲ ਮੈਂ ਸਮਝਦਾ ਹਾਂ ਕਿ ਦਿਸ ਇਜ਼ ਵਟ ਵਾਸ ਨੀਡਿਡ। ਪੰਜਾਬ ਨੂੰ ਇਸ ਸਮੇਂ 1-2 ਵਿਕਟ ਦੀ ਜ਼ਰੂਰਤ, ਔਰ ਪੰਜਾਬ ਜੇ ਅੱਜ ਦਾ ਮੈਚ ਜਿੱਤਦਾ ਹੈ ਤਾਂ ਦੱਸ ਦਈਏ ਕਿ ਟੌਪ 2 ਦੇ ਵਿੱਚ ਹੋਏਗਾ, ਔਰ ਪੰਜਾਬ ਕੋਲ ਬੜੀ ਐਡਵਾਂਟੇਜ ਹੋਏਗੀ, ਟਰਾਫੀ ਜਿੱਤਣ ਦੇ ਕਰੀਬ ਪਹੁੰਚ ਜਾਏਗੀ ਪੰਜਾਬ ਦੀ ਇਹ ਟੀਮ। ਔਰ ਹਾਰਦਿਕ ਪਾਂਡੇ ਦੀ ਵਿਕਟ, ਦਿਸ ਇਜ਼ ਅ ਬਿਗ ਵਿਕਟ, ਦਿਸ ਇਜ਼ ਅ ਬਿਗ ਵਿਕਟ ਫਾਰ ਪੰਜਾਬ। ਇਹਦੇ ਨਾਲ ਹੀ ਮੈਂ ਦੱਸ ਦਵਾਂ 150 for 5 ਹਾਰਦਿਕ ਪਾਂਡੇ ਆਊਟ। ਔਰ ਇੱਥੇ ਦੱਸ ਦਈਏ ਕਿ ਖੂਬਸੂਰਤ ਗੇਂਦਬਾਜ਼ੀ ਔਰ ਉਨੀ ਵਧੀਆ ਵਿਕਟ ਕੀਪਿੰਗ, ਹਾਰਦਿਕ ਪਾਂਡੇ 26 ਰਨ ਤੇ ਆਊਟ ਹੋਏ ਨੇ, 150 ਰਨ 5 ਵਿਕਟਾਂ ਦੇ ਨੁਕਸਾਨ ਦੇ ਉੱਤੇ, 17 ਓਵਰ ਇਨ ਪ੍ਰੋਗਰੈਸ। ਸੂਰਿਆ ਕੁਮਾਰ ਯਾਦਵ ਖੇਲ ਰਹੇ ਨੇ, ਜ਼ਿਆਦਾ ਬੱਲੇਬਾਜ਼ੀ ਨਹੀਂ ਹੈ, ਨਮਨ ਹੈ, ਨਮਨ ਤੋਂ ਬਾਅਦ ਆਪਣਾ ਸੈਂਟਨਰ ਹੈ, ਜ਼ਿਆਦਾ ਹੁਣ ਬੱਲੇਬਾਜ਼ੀ ਨਹੀਂ ਹੈ। ਸੂਰਿਆ ਕੁਮਾਰ ਯਾਦਵ ਤੇ ਪ੍ਰੈਸ਼ਰ ਵਧੇਗਾ, ਇਨਕੇਸ ਸੂਰਿਆ ਕੁਮਾਰ ਯਾਦਵ ਦੀ ਵਿਕਟ ਲੈ ਲੈਂਦੇ, ਮੈਂ ਗੱਲ ਕਰ ਰਿਹਾ ਸੀ ਕਿ 2 ਵਿਕਟਸ ਇਹਨਾਂ ਨੂੰ 18 ਓਵਰ ਤੋਂ ਪਹਿਲਾਂ 2 ਵਿਕਟਸ ਲੈਣੀਆਂ ਚਾਹੀਦੀਆਂ 18 ਤੋਂ। ਸੋ 17 ਚ ਰਨ ਲੈ ਲਈਏ, ਹਜੇ ਵੀ ਅਗਲੀਆਂ 10-12 ਬਾਲਾਂ ਚ 1 ਵਿਕਟ ਹੋਰ ਕਲੀਅਰ ਕਰਨ, ਫਿਰ ਮਜ਼ਾ ਆਏਗਾ ਜੀ। ਤੁਸੀਂ ਆਪਣੀ ਗੱਲ ਜਾਰੀ ਰੱਖਣਾ, ਤੁਸੀਂ ਹੋਲਡ ਕਰੋ ਜੀ, ਲਾਈਨ ਹੋਲਡ ਕਰੋ, ਬਾਕੀ ਕਾਲਰ ਰਿਕੁਐਸਟ ਹੈ ਕਿ ਲਾਈਨ ਹੋਲਡ ਕਰਨਾ। ਸਤਵੰਤ ਸਿੰਘ ਜੀ, ਸਤਵੰਤ ਸਿੰਘ ਜੀ ਤੁਸੀਂ ਆਉਂਦੇ ਰਹੋ, ਸਤਵੰਤ ਸਿੰਘ ਜੀ
ਜੀ ਉਦਵੀਰ ਜੀ, ਸੋਰੀ ਫੋਰ ਇੰਟਰਪਟਿੰਗ।
ਹੈਲੋ, ਹਾਂਜੀ
ਜੀ ਉਦਵੀਰ ਜੀ, ਸੋਰੀ ਫੋਰ ਇੰਟਰਪਟਿੰਗ।
ਹਾਂਜੀ, ਨੋ ਪ੍ਰੋਬਲਮ। ਹਾਂਜੀ, ਸਾਡੇ ਨਾਲ ਮੀਤਾ ਜੀ ਜੁੜ ਚੁੱਕੇ ਨੇ ਜੀ, ਕਾਵਿਆ ਹੋਮੋ ਕੇਅਰ ਤੋਂ, ਉਹਨਾਂ ਨੂੰ ਲਵਾਂਗੇ, ਉਸ ਤੋਂ ਬਾਅਦ ਫਿਰ ਅਸੀਂ ਸਤਵੰਤ ਸਿੰਘ ਜੀ ਤੁਹਾਡੀ ਕਾਲ ਔਰ ਬਾਕੀ ਕਾਲਸ ਜਾਰੀ ਰੱਖਾਂਗੇ। ਮੀਤਾ ਜੀ, ਕਿਆ ਹਾਲ ਹੈ ਆਪਕਾ, ਕੈਸੀ ਆਪ, ਠੀਕ ਹੈ?
ਬੜੀਆ ਹੂੰ, ਠੀਕ ਹੈ ਯੁਦਵੀਰ ਜੀ, ਐਂਡ ਹੈਲੋ ਐਵਰੀਵਨ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਤੇ ਨਿੱਕੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ।
ਸਤਿ ਸ਼੍ਰੀ ਅਕਾਲ ਮੀਤਾ ਜੀ, ਔਰ ਕਾਵਿਆ ਹੋਮੋ ਕੇਅਰ ਤੋਂ ਸਾਡੇ ਨਾਲ ਇਸ ਵੇਲੇ ਮੀਤਾ ਜੀ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਜਿਹੜੀ ਹੈ ਕਰਨ ਜਾ ਰਹੇ ਹੈਗੇ ਆ। ਮੀਤਾ ਜੀ, ਮੈਂ ਪੁੱਛਣਾ ਚਾਹੂੰਗਾ ਕਿ ਕਾਵਿਆ ਹੋਮੋ ਕੇਅਰ ਕੇ ਬਾਰੇ ਮੈਂ ਪਹਿਲੇ ਆਪ ਬਤਾ ਦੇ ਕਿ ਕਿਆ ਕਿਆ ਸਰਵਿਸਿਜ਼ ਆਪ ਦੇਤੇ ਹੈ, ਔਰ ਸਾਥ ਮੈਂ ਆਪਣਾ ਫੋਨ ਨੰਬਰ ਵੀ ਦੇ ਦੇ, ਫਿਰ ਮੇਰਾ ਇੱਕ ਸਵਾਲ ਹੋਗਾ ਆਪਸੇ ਜੀ।
ਜੀ ਬਿਲਕੁਲ, ਸੋ ਕਾਵਿਆ ਹੋਮਿਓ ਕੇਅਰ ਇਜ਼ ਅ ਹੋਮਿਓਪੈਥਿਕ ਕਲੀਨਿਕ, ਹਮ ਬ੍ਰੈਂਪਟਨ ਮੇ ਕਰੀਬ 10 ਸੇ ਜ਼ਿਆਦਾ ਸਾਲ ਸੇ ਆਪਣੀ ਸਰਵਿਸਿਜ਼ ਦੇ ਰਹੇ ਹੈਂ। ਇਟਸ ਬੀਨ ਮੋਰ ਦੈਨ 26 ਈਅਰਸ ਨਾਓ ਕਿ ਹਮ ਇਸ ਫੀਲਡ ਮੇ ਆਪਣੀ ਸਰਵਿਸਿਜ਼ ਦੇ ਰਹੇ ਹੈਂ। ਕਿਸੀ ਵੀ ਤਰ੍ਹਾਂ ਕੀ ਐਕਿਊਟ ਜਾਂ ਕ੍ਰੋਨਿਕ ਬਿਮਾਰੀ ਸੇ ਆਪ ਸਫਰ ਕਰ ਰਹੇ ਹੈਂ, ਐਲਰਜੀਜ਼ ਹੈ, ਐਸਥਮਾ ਕੀ ਪ੍ਰੋਬਲਮ ਹੈ, ਸਕਿਨ ਐਲਰਜੀਜ਼ ਹੈ, ਆਰਥਰਾਈਟਿਸ ਹੋ ਗਿਆ, हार्मोनल इश्यूज आ रहे हैं लेडीज में कोई, या थायराइड ग्लैंड वगैरह की कोई प्रॉब्लम है, नोड्यूल्स है, माइग्रेन, सिर दर्द, मेंटल हेल्थ रिलेटेड इश्यूज के डिप्रेशन से लेके बायपोलर डिप्रेशन, ओसीडी की प्रॉब्लम, एंग्जायटी या पैनिक अटैक्स आ रहे हैं, नींद नहीं आना, डाइजेशन की कोई प्रॉब्लम है कि ब्लोटिंग है, गैस्ट्राइटिस हो जाना, एसिडिटी की प्रॉब्लम है, हेमरोइड्स यानी कि पाइल्स, कोलाइटिस, डिसेंट्री यानी कि संग्रेणी की प्रॉब्लम है, कहीं पे भी बॉडी में नर्व पिंच हो रही है, तो छोटे बच्चों में जिनको रिपीटेड इन्फेक्शन हो रहे हैं, नाक में मांस बढ़ा हुआ है, बार बार टॉन्सिल्स की प्रॉब्लम है, या जिन बच्चों की इम्यूनिटी लो है, वीक है, ऑटो इम्यून कंडीशन है, सोराइसिस, रूमेटोइड आर्थराइटिस है, लीवर हेल्थ रिलेटेड कंसर्न, ब्लड प्रेशर आपका हाई जाना, कोलेस्ट्रॉल लेवल हाई है, डायबिटीज है, सो कोई भी नवी पुरानी बीमारी वास्ते जो है आप हमारा कॉन्टेक्ट कर सकते हैं एयरपोर्ट एंड कॉटरेल इंटरसेक्शन पे, 10 कॉटरेल बुलेवार्ड पे, यूनिट नंबर 104 मेन लेवल पे ही यू विल सी काव्या होम्यो केयर। मंडे टू सैटरडे 6 दिन जो है हम अपनी सर्विसेज प्रोवाइड कर रहे हैं, सुबह 10 से लेकर शाम को 6 बजे तक। जो लिसनर्स, जो श्रोतिया यहां तक नहीं आ सकते, आपके पास राइड नहीं है या हेल्थ कंडीशन इस तरह है, ऑल ओवर कनाडा, यूएसए, सारी जगह पे मेडिकेशन जो है हम मेल कर देते हैं, शिप कर देते हैं, तो कुछ एक इंश्योरेंस कंपनीज हैं जो होम्योपैथी का कवरेज देती हैं। सो अगर आपको ये कवरेज है तो उसका बेनिफिट भी आप ले सकते हैं। सो फोन नंबर नोट करें, 6477926477779.
थैंक यू सो मच जी। मिता जी आपने सारी बात बड़ी डिटेल में बताई। मिता जी मेरी रिक्वेस्ट होगी कि एक आजकल चैलेंज आ जाता है कई लोगों को, एक्जिमा। एक्जिमा क्या चीज है, हम सुनते हैं नाम, और क्या आप इसमें को मदद कर सकते हैं, ये डिटेल में जरा बताएं।
जी बिल्कुल युद्धवीर जी। सो एक्जिमा की प्रॉब्लम आम तौर पे देखो कि यहाँ पे हम काफी सुन रहे हैं, तो जो हवा पानी का बॉडी पे इफेक्ट कह लो, या न्यू बोर्न बेबीज हैं उनको ही देखो आप, कि कुछ ही मंथ में चेहरे पे या जॉइंट से इसकी शुरुआत होके पूरी बॉडी में ये फैल जाता है। सो एक्जिमा या एटोपिक डर्मेटाइटिस इसको कहा जाता है। सो डर्मेटाइटिस मीन्स इन्फ्लेमेशन ऑफ स्किन, एंड एटोपिक डर्मेटाइटिस में क्या होगा कि स्किन पे रेड कलर के रैश हो जाते हैं या ईची स्किन बन जाती है, एंड छोटे बच्चों में जो एक्जिमा होता है तो उसको एटोपिक डर्मेटाइटिस कहते हैं। अब यूजली छोटे बच्चों में बर्थ के बाद से लेके 5 साल की एज से पहले ये स्टार्ट हो जाता है, एंड समटाइम्स ये एडल्टहुड तक रहता है, और आपको बताया जाता है कि जैसे जैसे बच्चा बड़ा होगा ये सही होता जाएगा, लेकिन कई बार ऐसे नहीं होता है कि बड़ा भी हो गया, 20s में भी आ गया, फिर भी ये एक्जिमा उसका पीछा नहीं छोड़ रहा है, तो ये कई बार लॉन्ग लास्टिंग कंडीशन बन जाती है, और फिर इसके फ्लेयर अप्स भी होते रहते हैं, कि हर वक्त इतना वो सीवियर नहीं होता है, लेकिन जैसे वेदर चेंज का टाइम हुआ कि गर्मी ठंडी मिक्स हुआ, तो उस वक्त ज्यादा प्रॉब्लम है, कुछ लोगों को समर में ज्यादा प्रॉब्लम है, तो कुछ लोगों को विंटर में, और फिर जिन लोगों को एलर्जीज हैं, तो पोलन एलर्जीज जो अभी काफी चल रही हैं, डैंडीलायन जो येल्लो वाले फ्लावर्स आते हैं, तो उससे अगर आपको एलर्जी है, ग्रास से एलर्जी है, तो ये टाइम में जाके उन बच्चों का, बड़ों का एक्जिमा जो है ये वर्स्ट हो जाता है। और एक्जिमा के इस टाइम में क्या होगा कि स्किन ड्राई हो जाती है, वहां पे रेडनेस, ईची, सीवियर ईचिंग, कि खारिश कर करके बच्चों का बुरा हाल हो जाता है, और ये ईची आप देखेंगे कि रात को सोने का टाइम हुआ तो रात के टाइम ईची बढ़ जाती है, जिस करके वो प्रॉपर सो भी नहीं पाता और खारिश करता रहता है इतनी कि वहां पे कट्स बन जाते हैं, ब्लड निकल आता है, एंड डार्क कलर की स्किन बन जाएगी वहां पे, रेड, ब्राउन, पर्पल या ब्लैक कलर का, ग्रे कलर का ये होता है, और शुरुआत आप देखेंगे कि जॉइंट के फोल्ड से हुई या चेहरे से हुई, और फिर पूरी बॉडी में ये फैल जाता है। कुछ एक टाइम ये एक्जिमा जो है ये वेट एक्जिमा होता है, जिसमें उसमें से फ्लूइड निकल आता है, खास करके कानों के पीछे का एरिया है, या कुछ एक स्पॉट्स बॉडी में इस तरह के होते हैं कि जहां से फ्लूइड निकलता है, येल्लोइश या ट्रांसपेरेंट फ्लूइड, जिसके ऊपर क्रस्ट बन जाता है, और फिर जैसे ही वो बच्चा खारिश कर लेता है, क्रस्ट निकल जाता है, तो उसमें बर्निंग एंड ईचिंग काफी रहते हैं, एंड जहां पे ये एक्जिमा हुआ उसकी स्किन भी आपकी थिक बन जाती है, और डिस्कलरेशन जो है वो लंबे टाइम तक फिर चलती रहती है। तो यहाँ पे जब आप मेडिकेटेड ऑइंटमेंट वगैरह यूज करते हो या आप स्टीरोइड वगैरह यूज करते हो तो कुछ एक टाइम सही जाता है, लेकिन बाद में ये एक्जिमा बढ़ता ही जाता है, सही नहीं होता है। तो होम्योपैथिक ट्रीटमेंट है, इसकी जड़ तक जाके इसको सही करेगा। फिर चाहे आपको एलर्जी करके एक्जिमा हो रहा है, या छोटे बच्चों में यहाँ के वेदर करके जो एक्जिमा हो रहा है ये है, या कई बार छोटे बच्चों में हम देखते हैं कि उसके चेहरे पे या हाथों पे या स्किन पे लाइट कलर वाली स्किन रफ पैच बन जाता है, पिंक कलर का, व्हाइट कलर का, और वहां पे खूब सारी खारिश होती रहती है जो फंगल एक्जिमा है। तो इन सारों पे कंट्रोल आता जाएगा। इन कुछ ही टाइम में आप देखेंगे कि स्किन के लुक में इम्प्रूवमेंट आ गई है, खारिश में इम्प्रूवमेंट है। इन कुछ एक मंथ का कंटिन्यूअस कोर्स लेने से फिर वो सही हो सकता है। डिपेंड करता है कि कितना पुराना ये है, उस हिसाब से आपको सारा कुछ गाइड किया जाता है। सो एक्जिमा से लेके स्किन की एलर्जीज हो रही है, हाइव्स यानी के तप्पड़ हो रहे हैं, सोरायसिस की प्रॉब्लम है जो कि ऑटो इम्यून कंडीशन है और लोग सालों से इससे सफर करते रहते हैं, या सिबोरिक डर्मेटाइटिस जिसमें सर में आपके काफी डैंड्रफ या फ्लैक्स निकलते रहते हैं, खूब सारी वहां पे खारिश होती रहती है, शिंगल्स यानी के जने हुए हैं, लाइकन प्लेनस जिसमें बॉडी में डार्क कलर के स्पॉट्स बन जाते हैं। सो किसी भी तरह की नवी पुरानी बीमारी वास्ते काव्या होम्यो केयर से आप हमारा कांटेक्ट जरूर कर सकते हैं। मंडे टू सैटरडे 6 दिन हम अवेलेबल हैं, सुबह 10 से लेकर शाम को 6 बजे तक। एंड वंस अगेन नंबर टू कॉल इज 6477602779। थैंक यू सो मच युद्वी जी।
थैंक यू सो मच जी। और मीता जी सड़नाल से के काव्या होम्यो केयर दे तो मीता जी बहुत बहुत शुक्रिया। फोन नंबर बस एक बार फिर दे दें, सिर्फ अपना फोन नंबर।
हाँ जी बिल्कुल, जाते जाते फोन नंबर नोट कर लें, 6477602779। थैंक यू सो मच फॉर हैविंग मी।
थैंक यू, बहुत शुक्रिया जी, ऑल द बेस्ट। बॉम्बे का स्कोर है इस वेले मुंबई इंडियंस का 158/5 और सूर्य कुमार यादव द कैच हैज बीन ड्रॉप्ड और जेमिसन ने बढ़िया बॉलिंग की थी। आखिरी ओवर बड़ा मुश्किल से आखिरी ओवर, वैसे पहले 3 ओवर एक्सपेंसिव रहे ने। मैं कप्तान श्रेयस अय्यर की बहुत तारीफ करना चाहूंगा, इसलिए श्रेयस अय्यर की तारीफ करना चाहूंगा, द वे ही इज रोटेटिंग हिज बॉलर्स, द वे ही इज इन्वॉल्व। पंजाब नू इसे तरह के कैप्टन और कोच की जरूरत थी। रिकी पोंटिंग और श्रेयस अय्यर की कंबीनेशन वधिया चल रहा, प्लेऑफ के विच ते हैगे ने, प्लेऑफ तो खेलेगी पंजाब की टीम, बट मुद्दा यह है कि क्या पंजाब की जिहड़ी टीम हैगी है वह टॉप टू दे विच आ जाएगी। जे नंबर वन और जे अज का मैच जीती है तो 100% टॉप टू जाएगी, जो अज का मैच हार दी है तो टॉप टू तो बाहर। सो पहला टारगेट तो यही होगा हूं पंजाब का, इस वे प्ले ऑफ च आ गए ने, प्ले ऑफ के आने तो बाद पहला टारगेट यही है कि ट्रॉफी बाद जितनी है, पर पहला टॉप टू दे आने की पूरी कोशिश। और इस दरम्यान बहुत ही खूबसूरत शॉट, नमन ने बहुत बढ़िया शॉट खेलिया है 6 रन, और कप्तान श्रेयस अय्यर किन्नी भी कोशिश कर दे, द बॉल वॉज क्वाइट हाई, ही कुडंट हैव कॉट इट एंड इट्स एन इजी सिक्स। हालांकि अंपायर अजे कन्फर्म कर रहे हैं, आई डोंट थिंक देयर इज एनीथिंग टू कन्फर्म अबाउट दैट, इट्स अ क्लियर शॉट सिक्स है, करीब भी नहीं सके। आई डोंट थिंक सो श्रेयस अय्यर हैड एनी चांस, कोई चांस नहीं सका श्रेयस अय्यर को, खड़े खड़े स्टैंड एंड डिलीवर। श्रेयस अय्यर को बहुत ऊपर सी बॉल, देर वॉज नो वे ही कुड हैव टेकन दैट। आई एम नॉट इवन श्योर के जेड़े अंपायर ने वाई वॉज ही ट्राइंग टू चेक, इट्स अ क्लियर सिक्स, बॉलर दे बहुत सॉरी फील्डर दे बहुत उपरों से। और एक और शॉट दिस साइड ऑन द ऑन साइड, छक्का, एक और छक्का, जबरदस्त छक्का। जो असि गल कर रहे थे कि स्कोर जड़ा है विल इट गो पास्ट 180-190, और जिदा जिदा स्कोर 200 के करीब आएगा पंजाब दी मुश्किलां वधदियां चलिया जाणगियां। बैक टू बैक दो सिक्सेस, विशाख जड़े ने मैं समझदा कि पहले 2.5 ओवर डिफरेंट विशाख सके और आखिरी जिहड़ा हुण सानू 1.5 ओवर मिलेगा उन्हां दा, ये डिफरेंट विशाख नजर आ रहे हैं। पिछले ओवर दे विच कितने ना कितने आई डोंट नो ही लॉस्ट हिज लाइन एंड लेंथ, बहुत सोहनी लाइन एंड लेंथ करवा रहे सके, पेस दे विच कोई कमी ज्यादा नजर नहीं आ रही, बट इट्स नॉट अबाउट द पेस, इट्स अबाउट द लाइन एंड लेंथ। सो विशाख जड़े ने ही लॉस्ट हिज लाइन एंड लेंथ, थोड़ा जहा उन्होंने फोकस करना पेगा दोबारा, और जिस तरीके नमन बड़े जबरदस्त मोड दे विच हैगे ने, और तुसी नमन नू हल्के नहीं ला सकते, बहुत वधिया बल्लेबाज ने, और अपने जिदन अपने रन स्कोर करते ने, बड़े बड़े बॉलरस नू इन्होंने बड़े रन बनाए ने। अज बैक टू बैक विशाख दी पहलियां दो गेंदा और दो छक्के, वट और फिर फुल टॉस बॉल सी, इहदा फायदा नहीं लिया, अदरवाइज तो जे ऑफ साइड ते लगा देंदे, और खुद परेशान ने नमन, ही इज अपसैट विद हिमसैल्फ, वरना एक होर लूज डिलीवरी सी, और जे नमन इहदा फायदा लैंदे ऑफ साइड ते, एक होर मेरे ख्याल दे नाल लूज डिलीवरी सी। सो ਮੈਂ ਸਮਝਦਾ ਕਿ ਫਾਇਦਾ ਪੂਰੀ ਤਰ੍ਹਾਂ ਨਹੀਂ ਲੈ ਸਕਦੇ ਔਰ ਫੀਲਡਿੰਗ ਜੋ ਪਹਿਲਾਂ ਥੋੜੀ ਮਜ਼ਬੂਤ ਸੀਗੀ ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ ਕਿ ਜੋ ਪਹਿਲਾਂ ਫੀਲਡਿੰਗ ਪੰਜਾਬ ਦੀ ਬਹੁਤ ਵਧੀਆ ਚੱਲ ਰਹੀ ਸੀ ਪੰਜਾਬ ਦੀ ਦੋ ਚੈਲੇਂਜਸ ਆ ਰਹੇ ਨੇ ਇੱਕ ਤੇ ਹੈਗਾ ਕਿ ਜੋ ਲਾਈਨ ਔਰ ਲੈਂਥ ਜਿਸ ਤਰ੍ਹਾਂ ਵਿਸ਼ਾਖ ਦੀ ਸੀਗੀ ਉਹ ਥੋੜੀ ਜਿਹੀ ਡਿਸਟਰਬ ਹੁੰਦੀ ਨਜ਼ਰ ਆ ਰਹੀ ਹੈ ਔਰ ਦੂਸਰੀ ਤਰਫ਼ ਜੋ ਫੀਲਡਿੰਗ ਹੈ ਉਹ ਵੀ ਥੋੜੀ ਜਿਹੀ ਹਲਕੀ ਡਿਸਟਰਬ ਬਟ ਐਨੀਵੇਜ਼ ਪੰਜਾਬ ਕੋਸ਼ਿਸ਼ ਕਰੇ ਕਿ ਸਕੋਰ ਜਿਹੜਾ ਹੈ ਕਿਸੇ ਨਾ ਕਿਸੇ ਤਰੀਕੇ ਨਾਲ 190 ਤੋਂ ਥੱਲੇ ਥੱਲੇ ਰੱਖਣ 185-190 ਵਾਲਾ ਤਾਂ ਔਰ ਫੁੱਲ ਟੌਸ ਕੀ ਕਰ ਰਿਹਾ ਫੁੱਲ ਟੌਸ ਤੇ ਫੁੱਲ ਟੌਸ ਦੇ ਰਹੇ ਨੇ ਇਹ ਤਾਂ ਬੈਟਸਮੈਨ ਲਿਹਾਜ਼ ਕਰ ਰਹੇ ਨੇ ਪਿਛਲੇ ਬਾਲ ਮਿਸ ਕਰ ਗਈ ਔਰ ਹੁਣ ਵੀ ਸਿਰਫ ਚੌਕਾ ਲਗਾਈ ਕਿਉਂਕਿ ਉਹ ਫੁੱਲ ਟੌਸ ਟੂ ਸੂਰਿਆ ਕੁਮਾਰ ਯਾਦਵ ਐਟ ਦਿਸ ਸਟੇਜ ਆਫ ਦਾ ਗੇਮ ਦੇਰ ਇਜ਼ ਨੋ ਵੇ ਹੀ ਇਜ਼ ਨੋਟ ਗੋਇੰਗ ਟੂ ਉਹ ਦੇਖੋ ਉਹ ਵੀ ਖੁਦ ਵੀ ਕਹਿ ਰਿਹਾ ਉਹ ਖੁਦ ਵੀ ਕਹਿ ਰਿਹਾ ਕਿ ਚੌਕਾ ਲੱਗਣ ਦੇ ਬਾਵਜੂਦ ਆਪਣੇ ਤੋਂ ਅਪਸੈਟ ਆ ਸੂਰਿਆ ਦੈਟਸ ਵਟ ਸਕਾਈ ਇਜ਼ ਫਾਰ ਯੂ ਯੂ ਗਿਵ ਅ ਫੁੱਲ ਟੌਸ ਟੂ ਸਕਾਈ ਔਰ ਸਕਾਈ ਤੁਹਾਡੇ ਤੇ ਸਿਰਫ ਚੌਕਾ ਲਗਾਉਣ ਪੂਰੀ ਤਰ੍ਹਾਂ ਬੈਠਦੇ ਆਈ ਨਹੀਂ ਉਹਨਾਂ ਦੇ ਇਹ ਬਚਾਅ ਹੋ ਗਿਆ ਵਿਸ਼ਾਖ ਦਾ ਅਦਰਵਾਈਜ਼ ਦਿਸ ਵੁੱਡ ਡੈਫੀਨੇਟਲੀ ਵਾਸ ਅਨਦਰ ਸਿਕਸ ਮੇਰੇ ਖਿਆਲ ਪ੍ਰੀ ਮੈਡੀਟੇਟ ਸੀ ਹਲਕਾ ਸਿਰਫ ਸਟੇਟ ਖੇਲਣਾ ਚਾਹ ਰਹੇ ਸੀ ਇਸ ਕਾਰਨ ਚੌਕਾ ਵਾਗਿਆ ਬਚ ਗਿਆ ਵਰਨਾ ਇਹਨੂੰ ਆਫ ਸਾਈਡ ਤੇ ਸਿੱਧਾ ਛੱਕਾ ਲਗਾ ਸਕਦੇ ਸੀਗੇ ਸੂਰਿਆ ਕੁਮਾਰ ਯਾਦਵ ਜਿੱਦਾਂ ਦਾ ਉਹਨਾਂ ਕੋਲ ਸਟ੍ਰੋਕਸ ਹੈਗੇ ਨੇ ਸੋ ਬੋਲਿੰਗ ਜਿਹੜੀ ਹੈ ਉਹ ਮੈਂ ਸਮਝਦਾ ਹਾਂ ਕਿ ਵਿਸ਼ਾਖ ਜਿੰਨਾ ਇੰਪ੍ਰੈਸ ਕੀਤਾ ਸੀ ਇਹਨਾਂ ਨੇ ਪਹਿਲੇ 2.5 ਓਵਰਾਂ ਦੇ ਵਿੱਚ ਸੋ ਉਹਨਾਂ ਦੀਆਂ ਸਿਰਫ 2 ਬਾਲਸ ਬਾਕੀ ਨੇ ਉਹਨਾਂ ਦੇ ਅਲੋਟਡ 4 ਓਵਰਸ ਔਰ ਅਗਲੀ ਗੇਂਦ ਵਾ ਔਰ ਫੁੱਲ ਫਾਇਦਾ ਲਿਆ ਇਸ ਬਾਰ ਔਰ ਚੌਕਾ ਨਹੀਂ ਆਊਟਸਾਈਡ ਦਾ ਸਰਕਲ ਉਹਨਾਂ ਨੂੰ ਪਤਾ ਸੀਗਾ ਕਿ ਫੀਲਡਰ ਅੰਦਰ ਆਈ ਥਿੰਕ ਪ੍ਰੀ ਮੈਡੀਟੇਟਡ ਦੋਨੋ ਸ਼ਾਟਸ ਉਹਨਾਂ ਦੀਆਂ ਪ੍ਰੀ ਮੈਡੀਟੇਟਡ ਸੀਗੀਆਂ ਜਿਹਦੀ ਵਜ੍ਹਾ ਨਾਲ ਹਾਫ ਸੈਂਚਰੀ ਪੂਰੀ ਕਰ ਗਏ ਨੇ ਹੀ ਨੋਜ਼ ਦੋਨੋ ਲੌਂਗ ਔਨ ਔਰ ਲੌਂਗ ਆਫ ਦੋਨੋ ਅੰਦਰ ਨੇ ਦੇ ਆਰ ਬੋਥ ਇਨ ਸਾਈਡ ਦਾ ਸਰਕਲ ਆਈ ਡੋਂਟ ਈਵਨ ਨੋ ਕਿ ਕਿਉਂ ਅੰਦਰ ਕੀਤੇ ਨੇ ਔਰ ਉਹ ਪੂਰੀ ਪ੍ਰੀ ਮੈਡੀਟੇਟਡ ਸ਼ਾਟ ਸੀ ਪਰ 51 ਆਫ 34 ਡਿਲੀਵਰੀਜ਼ ਔਰ ਉਹਨਾਂ ਦੇ ਆਈ ਪੀ ਐਲ ਕੈਰੀਅਰ ਦਾ 2950 ਹੈ ਜੋ ਮੈਂ ਰਿਕਾਰਡ ਦੇਖ ਰਿਹਾ ਇਸ ਵੇਲੇ ਔਰ ਵੈਸੇ 2 ਸ਼ਤਕ ਵੀ ਉਹ ਲਗਾ ਚੁੱਕੇ ਨੇ ਔਰ ਵਧੀਆ ਪ੍ਰਦਰਸ਼ਨ ਸੂਰਿਆ ਕੁਮਾਰ ਯਾਦਵ ਇਸ ਆਈ ਪੀ ਐਲ ਦੇ ਵਿੱਚ ਉਹ ਲੀਡ ਕਰ ਰਹੇ ਨੇ ਹੀ ਇਜ਼ ਦ ਵਨ ਆਫ ਦ ਲੀਡਿੰਗ ਰਨ ਸਕੋਰਰਸ ਇਨ ਦਿਸ ਆਈ ਪੀ ਐਲ ਸੂਰਿਆ ਕੁਮਾਰ ਯਾਦਵ ਜ਼ਬਰਦਸਤ ਪ੍ਰਦਰਸ਼ਨ ਟੀ ਟਵੈਂਟੀ ਦੇ ਕਪਤਾਨ ਨੇ ਔਰ ਕੋਈ ਵਜ੍ਹਾ ਹੈ ਕਿ ਰੋਹਿਤ ਸ਼ਰਮਾ ਹਾਰਦਿਕ ਪਾਂਡਿਆ ਵਿਰਾਟ ਕੋਹਲੀ ਬੜੇ ਬੜੇ ਖਿਡਾਰੀਆਂ ਨੂੰ ਪਿੱਛੇ ਛੱਡ ਕੇ ਟੀ ਟਵੈਂਟੀ ਦਾ ਕਪਤਾਨ ਉਹਨਾਂ ਨੂੰ ਬਣਾਏਗਾ ਇੱਕ ਹੋਰ ਚੌਕਾ ਬੋਲਿੰਗ ਬਹੁਤ ਹੀ ਬੇਕਾਰ ਬੋਲਿੰਗ ਔਰ ਮਤਲਬ ਜਿਸ ਤਰ੍ਹਾਂ ਕਹਿੰਦੇ ਆ ਪਲੇਟ ਦੇ ਵਿੱਚ ਪਾ ਕੇ ਰਨਸ ਜਿਹੜੇ ਨੇ ਉਹ ਲੁਟਾਏ ਨੇ ਪੰਜਾਬ ਦੇ ਫੈਨਸ ਆਈ ਐਮ ਸ਼ੋਰ ਥੋੜੇ ਜਿਹੇ ਅਪਸੈਟ ਜਿਹੜੇ ਨੇ ਉਹ ਜ਼ਰੂਰ ਹੋਣਗੇ ਪੰਜਾਬ ਦੇ ਫੈਨਸ ਔਰ ਮੈਂ ਇਹ ਕਹਿ ਸਕਦਾ ਕਿ ਜੇ ਪ੍ਰੀਮੈਡੀਟੇਟਿਡ ਸ਼ਾਟਸ ਨਹੀਂ ਖੇਲਦੇ ਤਾਂ ਸ਼ਾਇਦ ਜਿੱਦਾਂ ਪਹਿਲੀਆਂ 2 ਗੇਂਦਾਂ ਦੇ ਛੱਕੇ ਘੱਟ ਤੋਂ ਘੱਟ ਮਿਨੀਮਮ ਮੈਂ ਕਹਿ ਰਿਹਾ 2 ਛੱਕੇ ਹੋਰ ਲੱਗ ਜਾਣੇ ਸੀ ਜਦੋਂ ਚੌਕੇ ਲੱਗੇ ਨੇ ਬਟ 181 ਜੋ ਅਸੀਂ ਕਹਿ ਰਹੇ ਸੀਗੇ ਕਿ 180 ਨਾ ਬਣਨ ਦਿਓ 180 90 ਬਣ ਜਾਣੇ ਨੇ 20 ਚ ਨਾ ਬਣਨ ਦਿਓ 19 ਚ ਬਣ ਗਏ ਨੇ 19 ਓਵਰ 181 for 5 ਸੋ ਪੰਜਾਬ ਹਲਕੀ ਜੀ ਦੁਵਿਧਾ ਚ ਹੁਣ ਉਮੀਦ ਕਰਦੇ ਆ ਕਿ ਬੱਲੇਬਾਜ਼ ਵਧੀਆ ਕਰਨਗੇ 6 ਗੇਂਦਾਂ ਹਜੇ ਬਾਕੀ ਸਤਵੰਤ ਸਿੰਘ ਜੀ ਤੁਸੀਂ ਆਉਂਦੇ ਰਹੋ ਸਰ ਨੈਕਸਟ ਕਾਲ ਹਾਂਜੀ ਗੋ ਅਹੈਡ ਸਤਵੰਤ ਜੀ ਸੋਰੀ ਮੈਂ ਤੁਹਾਨੂੰ ਇੰਟਰਪਟ ਕਰਾਂਗਾ ਜੇ ਛੱਕਾ ਲੱਗਾ ਜਾਂ ਕੋਈ ਵਿਕਟ ਗਿਰੀ ਮੈਂ ਉਸ ਵੇਲੇ ਇੰਟਰਪਟ ਕਰਾਂਗਾ ਅਦਰਵਾਈਜ਼ ਤੁਸੀਂ ਆਉਂਦੇ ਰਹੋ ਬੜੀ ਦੇਰ ਦੇ ਤੁਸੀਂ ਹੋਲਡ ਕਰੋ ਸਤਵੰਤ ਸਿੰਘ ਜੀ ਪਲੀਜ਼ ਗੋ ਅਹੈਡ
ਥੈਂਕ ਯੂ ਜਗਵੀਰ ਜੀ ਧੰਨਵਾਦ ਤੁਹਾਡਾ ਸਮਾਂ ਦੇਣ ਦਾ ਨਾਲ ਹੀ ਤੁਸੀਂ ਕ੍ਰਿਕਟ ਦੇ ਨਾਲ ਵੀ ਜੋੜ ਰੱਖਿਆ ਆ ਬਹੁਤ ਵਧੀਆ ਗੱਲ ਆ ਤੇ ਅਸੀਂ ਹੋਪ ਕਰਦੇ ਹਾਂ ਕਿ ਪੰਜਾਬ ਜਿੱਤੇ ਐਸ ਕੀ ਟਰਾਫੀ ਕਾਫੀ ਚਿਰ ਤੋਂ ਇਹ ਜ਼ਿਆਦਾ ਆਈ ਪੀ ਐਲ ਸ਼ੁਰੂ ਹੋਇਆ ਨਹੀਂ ਜਿੱਤਿਆ ਤੇ ਬਾਕੀ ਆਪਾਂ ਥੋੜਾ ਕੈਨੇਡੀਅਨ ਮਸਲਿਆਂ ਨੂੰ ਵੀ ਜ਼ਿਆਦਾ ਟੱਚ ਕਰਿਆ ਜਿਹੜਾ ਹੁਣ ਇੰਡੀਆ
ਸੋ ਸੋਰੀ ਮੈਂ ਤੁਹਾਨੂੰ ਇੰਟਰਪਟ ਕਰ ਰਿਹਾ ਜੀ ਬਿਲਕੁਲ ਔਰ ਤੁਸੀਂ ਕਿਹਾ ਕਿ ਪੰਜਾਬ ਜਿਹੜੀ ਹੈ ਜੀ ਉਹ ਟਰਾਫੀ ਜਿੱਤੇ ਔਰ ਹਰਸ਼ਦੀਪ ਸਿੰਘ ਪਹਿਲੀ ਗੇਂਦ ਦੇ ਉੱਤੇ ਵਿਕਟ ਲੈ ਗਏ ਨੇ ਨਮਨ ਜੋ ਥੋੜੇ ਖਤਰਨਾਕ ਸਾਬਿਤ ਹੋ ਸਕਦੇ ਸੀਗੇ ਸੋ ਨਮਨ ਨੂੰ ਆਊਟ ਕਰ ਦਿੱਤਾ ਹਰਸ਼ਦੀਪ ਨੇ ਆਪਣੀ ਪਹਿਲੀ ਗੇਂਦ ਦੇ ਉੱਤੇ ਇਟ ਵਾਜ਼ ਅ ਸ਼ਾਰਟ ਡਿਲੀਵਰੀ ਔਰ ਉਹਦਾ ਫਾਇਦਾ ਲੈਣਾ ਚਾਹੁੰਦੇ ਸੀਗੇ ਬਟ ਥੋੜਾ ਜਿਹਾ ਜਲਦੀ ਹੀ ਖੇਲ ਗਏ ਸੋ ਹੀ ਪਲੇਡ ਦਾ ਸ਼ਾਰਟ ਲਿਟਲ ਬਿਟ ਅਰਲੀ ਅ ਟੱਚ ਅਰਲੀ ਜੇ ਸਹੀ ਖੇਲਦੇ ਤਾਂ ਬਿਲਕੁਲ ਛੱਕਾ ਲੱਗਣਾ ਸੀਗਾ ਸ਼ਾਰਟ ਬਾਲ ਸੀ ਬਾਲ ਚ ਕੋਈ ਇੰਨਾ ਖਾਸ ਦਮ ਨਹੀਂ ਸੀਗਾ ਬਟ ਮੇ ਬੀ ਥੋੜੀ ਜਿਹਾ ਸਲੋ ਕਰਾਤੀ ਬਾਲ ਐਂਡ ਹੀ ਪਲੇਡ ਲਿਟਲ ਬਿਟ ਅਰਲੀ ਔਰ ਨਮਨ ਧੀਰ ਆਊਟ ਹੋ ਗਏ ਨੇ ਬਹੁਤ ਖਤਰਨਾਕ ਸਾਬਿਤ ਹੋ ਰਹੇ ਸੀਗੇ 12 ਗੇਂਦਾਂ ਚ 20 ਰਨ ਸੋ ਪ੍ਰਿਅੰਸ਼ ਨੇ ਕੋਈ ਗਲਤੀ ਨਹੀਂ ਕੀਤੀ ਆਰਾਮ ਦੇ ਨਾਲ ਪ੍ਰਿਅੰਸ਼ ਨੇ ਕੈਚ ਲਿਆ ਔਰ ਇਹਦੇ ਨਾਲ ਹੀ ਆਊਟ ਸੈਂਟਰ ਵੀ ਥੋੜੀ ਬਹੁਤੀ ਬੱਲੇਬਾਜ਼ੀ ਕਰ ਲੈਂਦੇ ਨੇ ਕਾਫੀ ਸਮੇਂ ਤੋਂ ਟਿਕੇ ਹੋਏ ਨੇ ਵੀ ਸੈਂਟਰ ਵੀ ਲੇਕਿਨ ਜ਼ਿਆਦਾ ਨਿਗਾਹਾਂ ਸੂਰਿਆ ਕੁਮਾਰ ਯਾਦਵ ਦੇ ਉੱਤੇ ਹੋਣਗੀਆਂ ਸੋ 5 ਗੇਂਦਾਂ ਬਾਕੀ ਇੰਡੀਆ ਆਰ 181 ਓ ਸੋਰੀ ਮੁੰਬਈ ਇੰਡੀਅਨਸ ਆਰ 181 for 6 ਹਾਂਜੀ ਸੋਰੀ ਜੀ ਸਤਵੰਤ ਜੀ ਅਸੀਂ ਵੀ ਚਾਹੁੰਦੇ ਹਾਂ ਜਿੱਦਾਂ ਤੁਸੀਂ ਕਿਹਾ ਸਰ ਪੂਰੇ ਭੰਗੜੇ ਪੈਣਗੇ ਜਸ਼ਨ ਹੋਣਗੇ ਇੱਥੇ ਟੋਰੋਂਟੋ ਚ ਔਰ ਪੂਰਾ ਅਸੀਂ ਜ਼ਬਰਦਸਤ ਪ੍ਰੋਗਰਾਮ ਹੋਏਗਾ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਜਿਹੜਾ ਇਸ ਵਾਰੀ ਟਰਾਫੀ ਜਿੱਤੇ ਗੋ ਅਹੈਡ ਸਰ
ਹਾਂਜੀ ਧੰਨਵਾਦ ਤੁਹਾਡਾ ਜੀ ਤੇ ਬਾਕੀ ਆਪਾਂ ਆ ਜਿਹੜਾ ਇੰਡੀਆ ਪਾਕਿਸਤਾਨ ਦਾ ਚੱਲ ਰਿਹਾ ਇਹਨੂੰ ਹੁਣ ਇੱਥੇ ਮੇਰਾ ਖਿਆਲ ਬੰਦ ਕਰ ਦੇਣਾ ਚਾਹੀਦਾ ਕਿ ਆਪਾਂ ਕਿਹੜਾ ਲੈ ਉੱਥੇ ਇਲੈਕਸ਼ਨਾਂ ਲੜਨੀਆਂ ਜਾਂ ਕਿਉਂਕਿ ਉਹ ਤਾਂ ਪਾਣੀ ਚ ਮਧਾਣੀ ਤਾਂ ਮਾਰੀ ਜਾ ਰਿਹਾ ਇੰਡੀਆ ਦਾ ਮੀਡੀਆ ਵੀ ਤੁਸੀਂ ਦੇਖਦੇ ਹੋ ਵੀ ਕਰਾਚੀ ਵੀ ਤਬਾਹ ਕਰਤਾ ਇਸਲਾਮਾਬਾਦ ਵੀ ਤਬਾਹ ਕਰਤਾ ਰਾਵਲਪਿੰਡੀ ਵੀ ਤਬਾਹ ਕਰਤਾ ਉਹਨਾਂ ਨੇ ਤਾਂ ਬਹੁਤ ਕੁਝ ਕਰ ਦਿੱਤਾ ਤੇ ਤੁਸੀਂ ਵੀ ਤੇ ਉਹਨਾਂ ਦਾ ਜਿਹੜਾ ਕੋਈ ਹੈਗਾ ਆ ਡਿਫੈਂਸ ਉਹ ਇੰਨਾ ਕਾਰਗਰ ਸਾਬਤ ਨਹੀਂ ਹੋਇਆ ਜਿਹੜਾ ਕਿ ਇੰਡੀਆ ਨੂੰ ਡੈਮੇਜ ਕਰ ਸਕਦਾ। ਉਹ ਮੇਰਾ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਇੱਕ ਕੁਐਸਚਨ ਹੈ ਵੀ 1962 ਦਾ ਜਿਹੜਾ ਤਿੱਬਤ ਦੇ ਕੋਲ 1,00,000 ਏਕੜ ਤੋਂ ਵੱਧ ਜਿਹੜਾ ਚਾਈਨਾ ਦੇ ਕੋਲ ਏਰੀਆ ਉਹ ਤੋਂ ਪਹਿਲਾਂ ਛਡਾ ਲਓ। ਅਸੀਂ ਉਹਨਾਂ ਨੂੰ ਮਜੈਲ ਸਿਸਟਮ ਨੇ ਫੇਲ ਕਰਤਾ ਜੀ, ਇੰਡੀਆ ਦੇ ਨੇ ਫਲਾਨਾ ਸਿਸਟਮ ਫੇਲ ਕਰਤਾ, ਧੰਕੜਾ ਸਿਸਟਮ ਫੇਲ ਕਰਤਾ। ਉਹ ਚੀਜ਼ ਬਾਰੇ ਵੀ ਕੋਈ ਦੱਸੋ ਜਿਹੜੀ 56 ਇੰਚ ਦੀ ਛਾਤੀ ਵਾਲਿਆਂ ਨੂੰ ਵੀ ਭਾਈ ਉਹ ਵੀ ਛਡਾ ਲਓ ਜੇ ਤੁਸੀਂ ਚਾਈਨਾ ਦੇ ਨਾਲ ਜ਼ਿਆਦਾ ਤਕੜੇ ਹੋ ਗਏ, ਚੌਥੀ ਪਾਵਰ ਬਣ ਗਿਆ, ਪਹਿਲੀ ਪਾਵਰ ਬਣ ਜਾਣਗੇ, ਪਰ ਉਹਦੇ ਬਾਰੇ ਤਾਂ ਕੋਈ ਬੋਲ ਨਹੀਂ ਰਿਹਾ। ਨੰਬਰ 2, ਆਪਾਂ ਠੀਕ ਆ ਵੀ ਉਹਨਾਂ ਨੇ ਕਹਿਤਾ, ਕਿਉਂਕਿ ਇੱਕ ਚਣਕਿਆ ਦੀ ਤੁਸੀਂ ਵੀ ਜਾਣਦੇ ਆ, ਮੈਂ ਵੀ ਚਣਕਿਆ ਨੂੰ ਥੋੜਾ ਜਿਹਾ ਪੜਿਆ, ਉਹ ਹੁੰਦਾ ਉਹਨਾਂ ਦਾ ਹੁੰਦਾ ਸੀਗਾ ਵੀ 100 ਵਾਰੀ ਝੂਠ ਬੋਲੋ ਤੇ ਲੋਕੀ ਸਾਰੇ ਆਪਣੇ ਆਪ ਉਹ ਗੱਲ ਸੱਚ ਮੰਨ ਲੈਂਦੇ ਆ। ਹੁਣ ਤੁਹਾਨੂੰ ਮੈਂ ਦੱਸਦਾ ਕਿ ਜਿਹੜਾ ਇਹ ਆਪਣਾ ਇਹ ਚੱਲਿਆ ਇਹ ਇੰਡੀਆ ਪਾਕਿਸਤਾਨ ਦਾ, ਕਹਿੰਦੇ ਜੀ ਦਰਬਾਰ ਸਾਹਿਬ ਤੇ ਅਟੈਕ ਕਰਨਾ ਸੀ। ਕਿਉਂ ਕਰਨਾ ਸੀ ਵੀ ਭਾਈ ਸਿੱਖਾਂ ਨੂੰ ਦੱਸਣਾ ਸੀ ਜਾਂ ਉਹਨਾਂ ਦੀ ਇੱਕ ਈਗੋ ਨੂੰ ਕਰਾਉਣਾ ਸੀ ਹੱਟ ਵੀ ਭਾਈ ਦੇਖੋ ਜੀ ਪਾਕਿਸਤਾਨ ਤੇ ਸਿੱਖਾਂ ਦਾ ਵੀ ਯਾਰ ਨੀਗਾ ਜਾਂ ਮਿੱਤਰ ਨੀਗਾ ਵੀ ਕਿਉਂਕਿ ਤੁਸੀਂ ਉਹਤੇ ਜ਼ਿਆਦਾ ਬਲੀਵ ਕਰਦੇ। ਉਹ ਭਾਈ ਉਹਨਾਂ ਦੇ ਕੋਲ ਨਨਕਾਣਾ ਸਾਹਿਬ ਆ, ਪੰਜਾ ਸਾਹਿਬ ਆ, ਸਾਡੇ ਡੇਰਾ ਸਾਹਿਬ ਆ, ਉਹ ਸਾਡੇ ਉਹਨਾਂ ਤੇ ਅਟੈਕ ਕਰ ਲੈਂਦੇ, ਉਹਨਾਂ ਦੇ ਕੋਲ ਨੇ, ਵਾਈ ਉਹ ਸਾਡੇ ਇੱਧਰ ਆਣ ਕੇ ਦਰਬਾਰ ਸਾਹਿਬ ਤੇ ਅਟੈਕ ਕਰਦੇ। ਇਹ ਸਾਰਾ ਇੰਡੀਆ ਦੀਆਂ ਪਲੈਨਿੰਗ ਚਾਲਾਂ ਨੇ, ਏਜੰਸੀਆਂ ਦੀਆਂ ਪਲੈਨਿੰਗ ਚਾਲਾਂ ਨੇ ਵੀ ਭਾਈ ਸਹਿਮਤੀ ਲੈਣ ਲਈ ਸਿੱਖ ਕੌਮ ਦੀ। ਦੇਖੋ ਜੀ ਅਸੀਂ ਦਰਬਾਰ ਸਾਹਿਬ ਜੋਧਵੀਰ ਜੀ ਨਾ ਬਾਹਰ ਦੀ ਲੜਾਈ ਚ ਸੇਫ ਸੀਗਾ, ਉੱਥੇ ਕੋਈ ਗੰਨਾ ਬੀੜੀਆਂ ਸੀ ਨਾ 65 ਦੀ ਚ ਬੀੜੀਆਂ ਸੀ ਨਾ 71 ਦੀ ਚ ਬੀੜੀਆਂ ਸੀ। ਉਹ ਰੱਬ ਦਾ ਘਰ ਹੈ, ਉਹ ਆਪੇ ਸੇਫ ਆ। ਇਹ ਸਿਰਫ ਉੱਥੇ ਦਾ ਮੀਡੀਆ ਸਿਰਫ ਸਿੱਖਾਂ ਦੀ ਸਹਿਮਤੀ ਲੈਣ ਲਈ ਇਹ ਡਰਾਮੇ ਕਰ ਰਿਹਾ। ਹੋ ਸਕਦਾ ਵੀ ਛੋਟੀ ਮੋਟੀਆਂ ਮਿਜ਼ਾਈਲਾਂ, ਉਹ ਇੱਕ ਵੀਡੀਓ ਤੁਸੀਂ ਮੈਂ ਦੇਖੀ ਸੀਗੀ ਖਾਲੜੇ ਦੇ ਲਾਗੇ ਇੰਡੀਅਨ ਆਰਮੀ ਦੇ ਟੈਂਕ ਜਿਹੜੇ ਉਹ ਕੈਮੋਫਲੇਜ ਕਰਕੇ ਦਰਖਤਾਂ ਥੱਲੇ ਖੜਾਏ ਸੀ, ਉਹ ਲਾਗੇ ਪਾਣੀ ਲਾਉਂਦਾ ਸੀ ਆਪਣਾ ਇੱਕ ਕਿਸਾਨ ਵੀਰ, ਉਹਨੇ ਦੱਸਿਆ ਵੀ ਰਾਤ ਨੂੰ ਇਹਨਾਂ ਨੇ ਇੱਧਰ ਨੂੰ ਕਰਕੇ 2-3 ਪਟਾਕੇ ਛੱਡ ਦਿੱਤੇ ਵੀ ਦੇਖੋ ਜੀ ਇੱਥੇ ਉਧਰੋਂ ਡਰੋਨ ਆ ਰਿਹਾ ਜੀ, ਉਧਰੋਂ ਹਮਲਾ ਹੋ ਰਿਹਾ। ਇਹ ਸਾਰਾ ਕੁਛ ਹੁਣ ਜਥੇਦਾਰ ਨੇ ਵੀ ਇਸ ਚੀਜ਼ ਦਾ ਖੰਡਨ ਕਰ ਦਿੱਤਾ, SGPC ਨੇ ਵੀ ਖੰਡਨ ਕਰ ਦਿੱਤਾ ਵੀ ਭਾਈ ਇੱਥੇ ਕੋਈ ਹਥਿਆਰ ਨਹੀਂ ਸੀ ਲਾਏ। ਔਰ ਦਬਵੀਂ ਆਵਾਜ਼ ਦੇ ਵਿੱਚ ਜਿਹੜੇ ਸਾਡੇ ਇੰਡੀਆ ਦੇ ਜਰਨੈਲ ਨੇ ਆਰਮੀ ਦੇ, ਉਹਨਾਂ ਨੇ ਵੀ ਮੰਨ ਲਿਆ ਵੀ ਨਹੀਂ ਭਾਈ ਅਸੀਂ ਉੱਥੇ ਕੋਈ ਹਥਿਆਰ ਨਹੀਂ ਸੀ ਲਾਏ, ਸਿਰਫ ਇੱਕ ਪ੍ਰਾਪੋਗੰਡਾ ਸੀਗਾ। ਤੇ ਉਹਦੇ ਬਾਰੇ ਮੇਰੇ ਕੋਲ 2-4 ਵੀਡੀਓ ਹੈਗੀਆਂ, ਮੈਂ ਤੁਹਾਨੂੰ ਦਿਖਾ ਸਕਦਾ ਜਾਂ ਭੇਜ ਸਕਦਾ। ਉਹਦੇ ਵਿੱਚ ਇੱਕ ਹਰਜੀਤ ਸਿੰਘ ਨੇ ਸਾਡੇ ਇੰਡੀਆ ਦੀ ਏਅਰਫੋਰਸ ਤੋਂ ਰਿਟਾਇਰਡ, ਤੇ ਉਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਸਾਰੀ ਕੋਟ ਕਰਕੇ ਵੀ ਇਹਨਾਂ ਦੇ ਜਿਹੜੇ 3 ਜਿਹੜੇ ਰਫੇਲ ਡਿੱਗੇ ਨੇ, ਇੱਕ MiG-29 ਡਿੱਗਾ, ਇੱਕ ਸਕੋਈ ਡਿੱਗਾ, ਪੂਰੇ ਪਰੂਫ, ਕਿਉਂਕਿ ਉਹ ਏਅਰਫੋਰਸ ਚੋਂ ਰਿਟਾਇਰ ਨੇ ਔਰ ਟੋਪ ਪੋਜੀਸ਼ਨ ਚੋਂ SM ਵਰਕਾ ਰਹਿੰਦੇ ਆ। ਤੇ ਸੋ ਆਪਾਂ ਇਹਦੇ ਬਾਰੇ ਨਾ ਇਧਰਲੇ ਜ਼ਿਆਦਾ ਖਲਜਗਨ ਚ ਪਈਏ, ਆਪਾਂ ਇਹਨੂੰ ਛੱਡੀਏ ਵੀ ਭਾਈ ਕੀ ਕਰਤਾ ਕੀ ਨਹੀਂ ਕਰ ਦਿੱਤਾ। ਇਹ ਕਦੀ ਨੀ ਹੋ ਸਕਦਾ ਵੀ ਪਾਕਿਸਤਾਨ ਜਿਹੜਾ ਦਰਬਾਰ ਸਾਹਿਬ ਨੂੰ ਫਿੱਟ ਕਰਦਾ।
ਸੋਰੀ ਮੈਂ ਤੁਹਾਨੂੰ 21 ਸੈਕਿੰਡ ਇੰਟਰਪਟ ਕਰ ਰਿਹਾ ਕਿਉਂਕਿ ਇੱਥੇ ਕਿਉਂਕਿ ਇੱਥੇ 20 ਓਵਰ ਜਿਹੜੇ ਨੇ ਜੀ ਉਹ ਪੂਰੇ ਹੋ ਚੁੱਕੇ ਨੇ ਔਰ ਸੂਰਿਆ ਕੁਮਾਰ ਯਾਦਵ ਅਰਸ਼ਦੀਪ ਸਿੰਘ ਨੇ ਆਖਰੀ ਗੇਂਦ ਦੇ ਉੱਤੇ ਵੀ ਉਹਨਾਂ ਦੀ ਵਿਕਟ ਜਿਹੜੀ ਹੈ ਲੈ ਲਈ ਹੈ। ਸੋ 3 ਵਿਕਟਾਂ ਉਹਨੇ ਲਈਆਂ, ਸੋ 20 ਓਵਰ 184/7। ਸੋ ਬਹੁਤ ਵਧੀਆ ਕਰਾਇਆ ਉਹਨਾਂ ਨੇ ਆਖਰੀ ਓਵਰ ਔਰ ਇਹਦੇ 2 ਵਿਕਟਸ ਉਹਨਾਂ ਨੇ ਪਿਕ ਕੀਤੀਆਂ। ਖਾਸ ਕਰ ਸੂਰਿਆ ਕੁਮਾਰ ਯਾਦਵ ਨੂੰ ਸ਼ਾਂਤ ਰੱਖਣਾ T20 ਇੰਡੀਆ ਦੇ ਕਪਤਾਨ ਨੇ ਬਹੁਤ ਹੀ ਮੁਸ਼ਕਿਲ ਹੈ, ਚੈਲੇਂਜਿੰਗ, ਹਾਲਾਂਕਿ ਮੁੰਬਈ ਨੇ ਰਿਵਿਊ ਲੈ ਲਿਆ ਹੈਗਾ ਆਖਰੀ ਗੇਂਦ ਦੇ ਉੱਤੇ। ਸੋ ਮੁੰਬਈ ਹੈਜ਼ ਟੇਕਨ ਅ ਰਿਵਿਊ। ਰਿਵਿਊ ਦਾ ਹੋਰ ਤਾਂ ਕੁਝ ਨਹੀਂ, ਰਨ ਦੇ ਉੱਤੇ ਕੋਈ ਫਰਕ ਨਹੀਂ ਪਏਗਾ, ਆਊਟ ਹੈ ਨੋਟ ਆਊਟ ਹੈ, ਬਸ ਇੰਨਾ ਹੀ ਡਿਕਲੇਅਰ ਹੋਣਾ ਹੈ ਵਿਕਟ ਮਿਲੇਗੀ ਨਹੀਂ ਮਿਲੇਗੀ, ਅਦਰ ਦੈਨ ਦੈਟ ਰਨਸ ਜਿਹੜੇ ਨੇ ਉਹ ਸੇਮ ਰਹਿਣਗੇ। ਖੈਰ ਬਹੁਤ ਵਧੀਆ ਓਵਰ ਆਖਰੀ ਓਵਰ, ਸੋਰੀ ਜੀ ਮੈਂ ਤੁਹਾਨੂੰ ਇੰਟਰਪਟ ਕੀਤਾ। ਬਾਕੀ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਯੈਸ ਆਪਣੀ ਤੁਸੀਂ ਕਹਿ ਰਹੇ ਹੋ ਕਿ 2-3 ਪੁਆਇੰਟ ਤੁਸੀਂ ਸਤਵੰਤ ਸਿੰਘ ਜੀ ਹਾਈਲਾਈਟ ਕੀਤੇ ਨੇ। ਇੱਕ ਤੇ ਤੁਸੀਂ ਬਾੜ ਦੀ ਜੰਗ ਦਾ ਹਵਾਲਾ ਦਿੱਤਾ, ਬਾੜ ਦੀ ਜੰਗ ਤੇ ਖੈਰ ਉਹ ਡਿਫਰੈਂਟ ਬਾਰਡਰ ਤੇ ਲੜੀਗੀ ਕਿਉਂਕਿ ਬਾੜ ਦੀ ਜੰਗ ਚਾਈਨਾ ਨੇ ਸੀ। ਨੰਬਰ 1। ਨੰਬਰ 2 ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉਹ ਏਰੀਆ ਜਿਹੜਾ ਉਹਨਾਂ ਨੇ ਉਸ ਸਮੇਂ ਕਬਜ਼ਾ ਕਰ ਲਿਆ ਹੈਗਾ ਚਾਈਨਾ ਨੇ, ਉਹ ਪਹਿਲਾਂ ਵਾਪਸ ਲਿਆ ਜਾਏ, ਬਿਲਕੁਲ ਇੰਡੀਆ ਉਹਨਾਂ ਦੇ ਨਾਲ ਕਰ ਰਿਹਾ। ਮੈਂ ਪਹਿਲਾਂ ਹੀ ਕਹਾਂਗਾ ਕਿ ਚਾਈਨਾ ਇੱਕ ਸੁਪਰ ਪਾਵਰ ਸਟੇਟਸ ਇੰਜੋਏ ਕਰ ਰਹੀ ਹੈ ਇਸ ਸਮੇਂ, ਇੰਡੀਆ ਸਟਿਲ ਹਜੇ ਚਾਈਨਾ ਤੋਂ ਕਾਫੀ ਪਿੱਛੇ ਹੈ। ਸੋ ਇੰਡੀਆ ਜ਼ਾਹਿਰ ਜੀ ਗੱਲ ਹੈ ਕਿ ਜਦੋਂ ਉੱਥੇ ਪਹੁੰਚੇਗਾ ਤਾਂ ਫਿਰ ਉਹ ਉਸ ਵੇਲੇ ਦੇਖਿਆ ਜਾਏਗਾ ਕਿ ਇੰਡੀਆ ਕੀ ਕਰਦਾ ਉਸ ਵੇਲੇ। ਬਾਕੀ ਇਸ ਟਾਈਮ ਦੇ ਉੱਤੇ ਰਹੀ ਗੱਲ ਤੁਹਾਡੀ ਇਹ ਕਿ ਇੰਡੀਅਨ ਆਰਮੀ ਨੇ ਬਕਾਇਦਾ
ਐਵੀਡੈਂਸ ਦਿੱਤਾ ਹੈ, ਬਕਾਇਦਾ ਉਹਨਾਂ ਦਾ ਹੀ ਬਿਆਨ ਹੈ, ਇੰਡੀਅਨ ਆਰਮੀ ਦਾ ਹੀ ਬਿਆਨ ਹੈ ਕਿ ਦਰਬਾਰ ਸਾਹਿਬ ਦੇ ਉੱਤੇ ਪਾਕਿਸਤਾਨ ਵੱਲੋਂ ਅਟੈਕ ਕੀਤਾ ਗਿਆ ਔਰ ਇੰਡੀਆ ਦੇ ਜਿਹੜੇ ਡਿਫੈਂਸ ਸਿਸਟਮ ਹੈ S-400 ਆਕਾਸ਼ ਉਹਨਾਂ ਨੇ ਸਾਰਿਆਂ ਦਾ ਇਸਤੇਮਾਲ ਕਰਦੇ ਹੋਏ ਇੰਡੀਆ ਦੇ ਏਅਰ ਡਿਫੈਂਸ ਸਿਸਟਮ ਨੇ ਉਹਨੂੰ ਜਿਹੜਾ ਉਹ ਡਿਫੈਂਡ ਕੀਤਾ। ਬਾਕੀ ਤੁਹਾਡੀ ਗੱਲ ਹੈ ਕਿ ਜੀ ਇੰਡੀਆ ਨੇ ਬਿਆਨ ਜਾਂ ਇੰਡੀਅਨ ਆਰਮੀ ਨੇ ਇਸ ਲਈ ਦਿੱਤਾ ਦਰਬਾਰ ਸਾਹਿਬ ਦਾ ਕਿ ਇੰਡੀਆ ਸਿੱਖਾਂ ਦੀ ਸਿੰਪਤੀ ਲੈਣਾ ਚਾਹੁੰਦਾ ਹੈ। ਸਰ ਸਿੱਖ ਤੇ ਲੀਡ ਕਰ ਰਹੇ ਨੇ, ਸਿੱਖਾਂ ਦੀ ਕਿਹੜੀ ਸਿੰਪਤੀ ਲੈਣੀ ਇੰਡੀਆ ਨੇ? ਸਰਦਾਰ ਅਮਰਪ੍ਰੀਤ ਸਿੰਘ ਇਸ ਵੇਲੇ ਸਾਰਾ ਇੱਥੇ ਲੜਾਈ ਏਅਰਫੋਰਸ ਨੇ ਲੜੀ ਹੈ, 80% ਲੜਾਈ ਏਅਰਫੋਰਸ ਨੇ ਲੜੀ ਹੈ, ਨੇਵੀ ਤਾਂ ਉੱਥੇ ਖੜੀ ਇੰਤਜ਼ਾਰ ਚ ਹੀ ਰਹਿ ਗਈ ਕਿ ਸਾਡੀ ਵਾਰੀ ਕਦੋਂ ਆਏਗੀ। ਇੰਡੀਆ ਦੀ ਆਰਮੀ ਤਾਂ ਹਜੇ ਮੂਵ ਹੀ ਨਹੀਂ ਹੋਈ, 80-90% ਲੜਾਈ ਜਿਹੜੀ ਹੈ 80-90% ਲੜਾਈ ਇੰਡੀਅਨ ਏਅਰਫੋਰਸ ਨੇ ਲੜੀ ਹੈ, ਤਾਂ ਲੜਾਈ ਦੇ ਕਮਾਂਡਰ ਕੌਣ ਸੀਗੇ? ਸਰਦਾਰ ਅਮਰਪ੍ਰੀਤ ਸਿੰਘ। ਜਿਹੜਾ ਇੰਡੀਆ ਦਾ ਸਿੱਖ ਹੈ, ਮੈਂ ਬੜੀ ਵਾਰ ਇਹ ਜ਼ਿਕਰ ਕਰ ਚੁੱਕਾ ਹੈ, ਹੋ ਸਕਦਾ ਤੁਸੀਂ ਐਗਰੀ ਕਰੋ ਨਾ ਕਰੋ, ਇੰਡੀਆ ਦਾ ਸਿੱਖ ਸਰ ਉੱਥੇ ਰਾਜ ਕਰਦਾ। ਇੰਡੀਆ ਦਾ ਸਿੱਖ 1947 ਅੱਧਾ ਪਰਸੈਂਟ ਸੀਗੇ ਸਿੱਖ, 1% ਵੀ ਨਹੀਂ ਸੀਗੇ, ਤੇ ਅੱਜ ਇੰਡੀਆ ਦੇ ਵਿੱਚ ਸਿੱਖ 2% ਨੇ, ਤੇ ਇੰਡੀਆ ਦੇ ਸਿੱਖ ਤਾਂ ਉੱਥੇ ਰਾਜ ਕਰਦੇ ਨੇ। ਆ ਕ੍ਰਿਕਟ ਟੀਮ ਦਾ ਕਪਤਾਨ ਹੈ, ਤੁਸੀਂ ਕਹਿੰਦੇ ਹੋ ਕਿ ਉਹ, ਤੁਹਾਨੂੰ ਲੱਗਦਾ ਹੈ ਕਿ ਕਦੇ ਪਾਕਿਸਤਾਨ ਦੇ ਵਿੱਚ ਕੋਈ ਸਿੱਖ ਕਦੇ ਪਾਕਿਸਤਾਨ ਟੀਮ ਦਾ ਕੈਪਟਨ ਬਣ ਸਕਦਾ ਹੈ? ਮੈਨੂੰ ਦੱਸੋ ਕਦੇ ਬਣ ਸਕਦਾ? ਉੱਥੇ ਤਾਂ ਅਹਿਮਦੀਆ ਮੁਸਲਿਮ ਕਮਿਊਨਿਟੀ ਦਾ ਬੰਦਾ, ਉੱਥੇ ਕੈਬਨਿਟ ਦਾ ਐਡਵਾਈਜ਼ਰ ਨਹੀਂ ਲਗਾਉਂਦੇ, ਉਹ ਕੈਬਨਿਟ ਦਾ ਐਡਵਾਈਜ਼ਰ ਹੋਵੇ ਉਹ ਨਹੀਂ ਲਗਾਉਂਦੇ। ਆ ਈਦ ਆ ਰਹੀ ਹੈ, ਪਾਕਿਸਤਾਨ ਦੇ ਪੰਜਾਬ 'ਚ ਸਰਕੂਲਰ ਜਾਰੀ ਹੋ ਗਿਆ ਕਿ ਜੇ ਕੋਈ ਇਹ ਬੱਕਰਾ ਜਿਹੜਾ ਹੈ ਜੀ ਉਹ ਵੜਦੇ ਪਕੜੇ ਗਏ ਤਾਂ ਇਹਨਾਂ ਨੂੰ ਫੌਰਨ ਅਹਿਮਦੀਆ ਕਮਿਊਨਿਟੀ ਨੂੰ ਗ੍ਰਿਫਤਾਰ ਕਰ ਲਓ। ਸਿੱਖਾਂ ਦੀ ਤਾਂ ਉੱਥੇ ਗੱਲ ਹੀ ਕੀ ਕਰਨੀ, ਉਹ ਤੇ ਆਪਣੇ ਅਹਿਮਦੀਆ ਕਮਿਊਨਿਟੀ ਨੂੰ, ਹਜੇ ਪੰਜਾਬ ਸਰਕਾਰ ਨੇ ਸਰਕੂਲਰ ਜਾਰੀ ਕੀਤਾ, ਹਜੇ ਪਿਛਲੇ ਹਫ਼ਤੇ ਉਹਨਾਂ ਨੇ ਡਾਕਟਰ ਵਿਚਾਰਾ ਪੜ੍ਹਿਆ ਲਿਖਿਆ ਡਾਕਟਰ ਸੀ ਉਹ ਮਾਰਤਾ, ਕਿੰਨੀਆਂ ਮਸਜਿਦਾਂ ਸ਼ਹੀਦ ਕੀਤੀਆਂ ਜਾ ਰਹੀਆਂ ਅਹਿਮਦੀਆ ਕਮਿਊਨਿਟੀ ਦੀਆਂ। ਤੁਸੀਂ ਕਹਿ ਰਹੇ ਹੋ ਕਿ ਸਿੱਖਾਂ ਦੀ ਸਿੰਪਤੀ ਲੈਣੀ ਹੈ, ਮੈਂ ਇੱਕ ਗੱਲ ਦੱਸਦਾ ਕਿ ਇੰਡੀਆ ਦੇ ਵਿੱਚ ਸਿੱਖ ਜਿਹੜੇ ਨੇ ਨਾ ਉਹ ਤਿਆਰ ਬੈਠੇ ਨੇ, ਸਿੱਖ ਪਾਰਸੀ ਦਾ ਓਨਲੀ ਕੰਟਰੀ ਇਨ ਦਾ ਵਰਲਡ ਜਿੱਥੇ ਕਿ ਜੂਇਸ਼ ਕਮਿਊਨਿਟੀ ਨੂੰ ਪ੍ਰੋਸੀਕਿਊਟ ਨਹੀਂ ਕੀਤਾ ਜਾਂਦਾ। ਅੱਜ 8-10 ਹਜ਼ਾਰ ਬੰਦਾ ਇੱਥੇ ਇਕੱਠਾ ਹੋਇਆ ਸੀਗਾ, ਅੱਜ ਜੂਇਸ਼ ਕਮਿਊਨਿਟੀ ਦਾ ਸਾਡੀ ਟੀਮ ਪਹੁੰਚੀ ਸੀ ਉੱਥੇ, ਇੱਥੇ ਤਾਂ ਕਿਸੇ ਨੇ ਸਾਡੇ ਮੀਡੀਆ ਨੇ ਤਾਂ ਕਿਸੇ ਨੇ ਦਿਖਾਉਣਾ ਨਹੀਂ ਹੈ, ਸਾਡੇ ਮੀਡੀਆ ਨੇ ਤਾਂ ਕਿਸੇ ਨੇ ਨਹੀਂ ਦਿਖਾਉਣਾ। ਉਹ ਜੂਇਸ਼ ਕਮਿਊਨਿਟੀ ਐਡੀ ਪਾਵਰਫੁਲ ਕਮਿਊਨਿਟੀ ਹੈ, ਦੇਖੋ 2 ਬੰਦੇ ਉਹਨਾਂ ਦੇ ਕਤਲ ਕਰ ਦਿੱਤੇ ਗਏ ਅਮਰੀਕਾ 'ਚ। ਤੁਸੀਂ ਮੈਨੂੰ ਇੱਕ ਮੀਡੀਆ ਦਾ ਹੁਣੇ ਨਾਮ ਦੱਸਣਾ ਜਿਹਨੇ ਅੱਜ ਗੱਲ ਵੀ ਕੀਤੀ ਹੋਵੇ ਇਸ ਵੀਕਐਂਡ ਤੇ, ਵੀ ਸਾਰੀ ਕਮਿਊਨਿਟੀ, ਜੂਇਸ਼ ਕਮਿਊਨਿਟੀ ਕਿੰਨੀ ਪਰੇਸ਼ਾਨ ਸੀ। ਤੁਸੀਂ ਮੈਨੂੰ ਸਾਡੇ ਇੱਕ ਸਾਊਥ ਏਸ਼ੀਅਨ ਮੀਡੀਆ ਦਾ ਨਾਂ ਲੈ ਦਿਓ, ਕੋਈ ਪੰਜਾਬੀ ਦੀ ਗੱਲ ਹੀ ਛੱਡ ਦਿਓ, ਕਿਸੇ ਪਾਕਿਸਤਾਨੀ ਕਿਸੇ ਇੰਡੀਅਨ ਮੀਡੀਆ ਨੇ ਇੱਥੇ ਕੈਨੇਡਾ 'ਚ ਕਿਸੇ ਨੇ ਦਿਖਾਇਆ ਹੋਵੇ ਕਿ ਜੀ ਐਡੀ ਕਮਿਊਨਿਟੀ ਵਿਚਾਰੀ ਉੱਥੇ ਪਰੇਸ਼ਾਨ ਆ, ਵੀ ਵੀ ਆਰ ਅੰਡਰ ਅਟੈਕ। ਠੀਕ ਹੈ, ਮੈਂ ਸਵੇਰੇ ਇੱਥੇ ਪ੍ਰੋਗਰਾਮ ਸੁਣ ਰਿਹਾ ਸੀਗਾ, ਇੱਕ ਮੇਨ ਸਟ੍ਰੀਮ ਦਾ ਰੇਡੀਓ ਹੈਗਾ, ਉਹ ਸਵੇਰੇ ਪ੍ਰੋਗਰਾਮ ਸੁਣ ਰਿਹਾ ਸੀ, ਉਹ ਕਹਿੰਦੇ ਹੁਣ ਤੇ ਜੂਇਸ਼ ਕਮਿਊਨਿਟੀ ਕਹਿੰਦੀ ਹੈ ਕਿ ਅਸੀਂ ਇਜ਼ਰਾਈਲ 'ਚ ਸੁਰੱਖਿਅਤ ਆ, ਇਜ਼ਰਾਈਲ 'ਚ ਸੁਰੱਖਿਅਤ ਆ, ਕੈਨੇਡਾ 'ਚ ਸੁਰੱਖਿਅਤ ਨਹੀਂ ਹੈ। ਤੁਸੀਂ ਕਹਿੰਦੇ ਸੀ ਨਾ ਕੈਨੇਡਾ ਦੀ ਗੱਲ ਕਰੋ, ਕੀ ਗੱਲ ਕਰੀਏ ਕੈਨੇਡਾ ਦੀ? ਆਹ ਮਾਰਕ ਕਾਰਨੀ ਸਾਹਿਬ ਬ੍ਰੈਂਪਟਨ 'ਚ ਬਿਆਨ ਦੇ ਕੇ ਗਏ ਸੀਗੇ ਕਿ ਇਹਨਾਂ ਦੇ ਸਿਨਾਗੋਗ ਅਟੈਕ ਹੋ ਰਹੇ ਨੇ, ਇਹਨਾਂ ਦੀਆਂ ਸਕੂਲ ਦੀਆਂ ਲੜਕੀਆਂ ਦੇ ਉੱਤੇ ਗੋਲੀਆਂ ਚੱਲਦੀਆਂ ਨੇ, ਕੀ ਕਰਨਾ ਮਾਰਕ ਕਾਰਨੀ ਸਾਹਿਬ ਨੇ? ਮਾਰਕ ਕਾਰਨੀ ਸਾਹਿਬ ਨੂੰ ਵੇਲ ਆ ਕਿਤੇ? ਉਹ ਇਹ ਸਭ ਸਰ ਪਤਾ ਕੀ ਹੈ, ਇਹ ਅਸੀਂ ਗੱਲਾਂ ਬਹੁਤ ਬੜੀਆਂ ਬੜੀਆਂ ਕਰ ਦਿੰਦੇ ਹਾਂ। ਦੇਰ ਇਜ਼ ਓਨਲੀ ਵਨ ਕੰਟਰੀ ਇਨ ਦਾ ਵਰਲਡ ਜਿੱਥੇ ਜੂਇਸ਼ ਕਮਿਊਨਿਟੀ ਵੀ ਸੇਫ ਹੈ, ਪਾਰਸੀ ਜਿੱਥੇ ਤਰੱਕੀ ਕਰਦੇ ਨੇ ਉਹ ਹੈਗੀ ਇੰਡੀਆ। ਹੋਰ ਤੁਸੀਂ ਦੱਸੋ ਮੈਨੂੰ, ਮੈਨੂੰ ਇੱਕ ਕੰਟਰੀ ਦਾ ਨਾਮ ਲਓ। ਆ ਕੈਨੇਡੀਅਨ ਜੂਇਸ਼ ਕਮਿਊਨਿਟੀ ਦਾ ਬਿਆਨ ਸੁਣ ਲਓ ਕੀ ਹੈ। ਤੁਸੀਂ ਤਾਂ ਸਿੱਖੇ ਨਹੀਂ ਸਰ, ਅਸੀਂ ਤਾਂ ਕਵਰੇਜ ਕਰਕੇ ਲਿਆ ਨਾ ਚੈਨਲ ਤੇ ਚਲਾ ਦਿਆਂਗੇ, ਵੀ ਉੱਥੇ ਜਿਹੜਾ ਹਜ਼ਾਰਾਂ ਦੀ ਤਾਦਾਦ 'ਚ ਬੰਦੇ ਇਕੱਠੇ ਹੋਏ ਨੇ ਜੂਇਸ਼, ਉਹ ਕਹਿ ਕੀ ਰਹੇ ਨੇ ਕਿ ਕੈਨੇਡਾ 'ਚ ਉਹਨਾਂ ਦੀ ਕਿੱਡੀ ਬੁਰੀ ਹਾਲਤ ਆ। ਅਮਰੀਕਾ 'ਚ 2 ਬੰਦੇ ਉੱਥੇ ਮਾਰ ਦਿੱਤੇ ਮਿਊਜ਼ੀਅਮ ਦੇ ਸਾਹਮਣੇ ਜਿੱਥੇ ਕਿ ਇੰਨੀ ਸਿਕਿਉਰਿਟੀ ਆ। ਜੀ ਸਤਵੰਤ ਸਿੰਘ ਜੀ,
ਧੰਨਵਾਦ ਜੀ ਤੁਹਾਡਾ। ਪਰ ਫਿਰ ਆਪਾਂ ਨੂੰ ਏਦਾਂ ਚਾਹੀਦਾ ਨੀ ਵੀ ਆਪਾਂ ਵੀ ਉੱਥੇ ਜ਼ਿਆਦਾ ਸੇਫਟੀ ਆ, ਵੀ ਸਾਰਿਆਂ ਨੂੰ ਇੰਡੀਆ ਚਲੇ ਜਾਣਾ ਚਾਹੀਦਾ, ਵੀ ਕੈਨੇਡਾ ਤਾਂ ਸੇਫ ਨਹੀਂ ਰਹਿ ਗਿਆ।
ਨਹੀਂ, 1 ਸੈਕਿੰਡ, ਆ ਜਿਹੜੀ ਗੱਲ ਹੈ ਨਾ, ਸੁਣੋ, ਆ ਜਿਹੜੀ ਗੱਲ ਹੈ ਜੀ ਕਿ ਉੱਥੇ ਇੰਡੀਆ ਚਲੇ ਜਾਣਾ ਚਾਹੀਦਾ, ਇਹ ਗੋਰੇ ਪਹਿਲਾਂ ਸਾਨੂੰ ਕਹਿੰਦੇ ਸੀ, ਅਸੀਂ ਕਹਿੰਦੇ ਸੀ ਰੇਸਿਸਟ ਆ, ਹੁਣ ਆਪਣੇ ਬੰਦੇ ਆਪਾਂ ਨੂੰ ਮਤਾਂ ਦੇਣ ਲੱਗੇ ਆ। ਨਹੀਂ 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 ਨਹੀਂ, ਅਸੀਂ ਇਸੇ ਕੰਟਰੀ 'ਚ ਰਵਾਂਗੇ ਔਰ ਇਹਨੂੰ ਹੁਣ ਠੀਕ ਕਰਾਂਗੇ। ਜਿਹੜੇ ਬੰਦੇ ਇੱਥੇ ਉਹ ਇਸ ਕੰਟਰੀ ਨੂੰ, ਜਿਨ੍ਹਾਂ ਦੀ ਜ਼ਿੰਮੇਵਾਰੀ ਆ ਵੀ ਜਿਨ੍ਹਾਂ ਨੇ ਇੱਥੇ ਖਰਾਬ ਕੀਤਾ, ਆ ਪਿਛਲੇ 15-20 ਸਾਲਾਂ 'ਚ ਜਿਨ੍ਹਾਂ ਲੋਕਾਂ ਨੇ ਇੱਥੇ ਖਰਾਬ ਕੀਤਾ, ਉਹਨਾਂ ਨੂੰ ਪਿੱਛੇ ਹਟਾਉਣ ਦੀ ਲੋੜ ਆ, ਤੇ ਨਵੀਂ ਲੀਡਰਸ਼ਿਪ ਆਉਣ ਦੀ ਲੋੜ ਆ ਜਿਹੜੀ ਕੰਪੀਟੈਂਟ ਹੋਵੇ। ਉਹ ਜਿਹੜੀ ਲੀਡਰਸ਼ਿਪ ਜਿਨ੍ਹਾਂ ਨੇ ਭਾਈ ਭਤੀਜਾਵਾਦ ਇੱਥੇ ਕੀਤੀ, ਜਿਨ੍ਹਾਂ ਨੇ ਆ ਕੇ ਜੀ ਆਪਣੇ ਨਿਆਣੇ ਤਾਂ ਲਵਾ ਲਓ, ਠੀਕ ਹੈ ਕਿ ਨਹੀਂ, ਤਾਂ ਗੱਲਾਂ ਕਰੋ ਜੀ ਕੌਮ ਦੀਆਂ, ਜੇ ਉਹ ਲੀਡਰਸ਼ਿਪ ਨੂੰ ਪਿੱਛੇ ਹਟਾ ਕੇ ਇੱਥੇ ਸਹੀ ਲੀਡਰਸ਼ਿਪ ਲੈ ਕੇ ਆਵਾਂਗੇ ਜੀ। ਇਹ ਸਾਡਾ ਤੁਹਾਡੇ ਨਾਲ ਵਾਅਦਾ ਹੈ, ਇਹਨੂੰ 5 ਸਾਲ ਲੱਗਣ, 10 ਸਾਲ ਲੱਗਣ, 20 ਸਾਲ ਲੱਗਣ, ਠੀਕ ਹੈ ਜੀ। ਹੁਣ ਇਹਦਾ ਸੋਲੂਸ਼ਨ, ਹਾਂਜੀ ਤੁਸੀਂ ਲਾਈਨ ਹੋਲਡ ਕਰ ਲਓ ਜੀ, ਲਾਈਨ ਹੋਲਡ ਕਰ ਲਓ। ਨਹੀਂ ਨਹੀਂ, ਤੁਸੀਂ ਬਾਅਦ 'ਚ ਐਡ ਕਰਿਓ, ਬਹੁਤ ਕਾਲਰਸ ਵੇਟ ਕਰ ਰਹੇ ਨੇ, ਤੁਹਾਡੀ ਗੱਲ ਵੀ ਲਵਾਂਗੇ, ਹਜੇ ਲਾਈਨ ਹੋਲਡ ਕਰ ਲਓ। AM 770 ਤੋਂ ਸਾਨੂੰ ਇਜਾਜ਼ਤ ਲੈਣੀ ਪਏਗੀ। ਸਤਵੰਤ ਸਿੰਘ ਜੀ,
The views expressed on the preceding program may not necessarily be those of the owner or management of WTOR radio station.
ਤੁਹਾਨੂੰ ਪਰਸਨਲ ਸਪੋਰਟ ਵਰਕਰ ਕਿਉਂ ਬਣਨਾ ਚਾਹੀਦਾ ਹੈ? ਦੂਜਿਆਂ ਦੇ ਜੀਵਨ ਵਿੱਚ ਬਦਲਾਵ ਲਿਆਉਣ ਲਈ ਸਿਰਫ 5 ਮਹੀਨਿਆਂ ਵਿੱਚ ਆਪਣਾ ਸਰਟੀਫਿਕੇਟ ਹਾਸਲ ਕਰੋ ਅਤੇ ਦੇਖਭਾਲ ਵਿੱਚ ਆਪਣਾ ਕਰੀਅਰ ਸ਼ੁਰੂ ਕਰੋ। ਵਧੇਰੇ ਜਾਣਨ ਲਈ ontario.ca/gopsw ਤੇ ਜਾਓ। ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਮੇਰੀ ਪੂਰੇ ਸਾਲ ਕੀ ਸੇਵਿੰਗ